ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਜਰੀ ਕੀ ਵਾਰ ਮਹੱਲਾ ਤੀਜਾ। ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ ਗਾਉਣੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਲੋਕ ਮਹੱਲਾ ਤੀਜਾ। ਇਹੋ ਜਗਤ ਮਮਤਾ ਮੁਆ, ਜੀਵਨ ਕੀ ਵਿਦ ਨਾਹੇ। ਗੁਰ ਕੈ ਭਾਣੈ ਜੋ ਚੱਲੈ, ਤਾਂ ਜੀਵਨ ਪਦਵੀ ਪਾਹੇ। ਇਹੋ ਜਗਤ ਮਮਤਾ ਮੁਆ, ਜੀਵਨ ਕੀ ਵਿਦ ਨਾਹੇ। ਗੁਰ ਕੈ ਭਾਣੈ ਜੋ ਚੱਲੈ, ਤਾਂ ਜੀਵਨ ਪਦਵੀ ਪਾਹੇ। ਓਏ ਸਦਾ ਸਦਾ ਜਨ ਜੀਵਤੇ, ਜੋ ਹਰ ਚਰਣੀ ਚਿਤ ਲਾਹੇ। ਨਾਨਕ ਨਦਰੀ ਮਨ ਵਸੈ, ਗੁਰਮੁਖ ਸਹਿਜ ਸਮਾਹੇ। ਓਏ ਸਦਾ ਸਦਾ ਜਨ ਜੀਵਤੇ, ਜੋ ਹਰ ਚਰਣੀ ਚਿਤ ਲਾਹੇ। ਨਾਨਕ ਨਦਰੀ ਮਨ ਵਸੈ, ਗੁਰਮੁਖ ਸਹਿਜ ਸਮਾਹੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗਹੂ ਜੁਗ ਅਟਲ, ਖੰਡਾਂ ਬ੍ਰਹਿਮੰਡਾਂ ਦੇ ਮਾਲਕ, ਵਾਲੀਏ ਕੁਲ ਆਲਮ ਪਾਕ, ਇਹ ਪਵਿੱਤਰ ਰੂਹਾਂ ਦੀ ਰੂਹਾਨੀ ਜੋਤ, ਸ਼ਬਦ ਗੁਰੂ, ਸ਼ਬਦਾ ਅਵਤਾਰ, ਬਾਣੀ ਦੇ ਬੋਹਿਥ, ਕਲਯੁਗ ਦੇ ਜਹਾਜ਼, ਖੇਵਟ ਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਬਾਰਕ ਮਿੱਠੀ ਅਤੇ ਨਿੱਘੀ ਗੋਦ ਵਿੱਚ ਜੁੜ ਬੈਠੇ ਗੁਰੂ ਰੂਪ, ਗੁਰੂ ਖਾਲਸਾ, ਗੁਰੂ ਸਵਾਰੀ, ਸਾਧ ਸੰਗਤ ਜੀ, ਅੱਜ ਅੰਮ੍ਰਿਤ ਵੇਲੇ ਸੋਹਣੇ ਤਖਤਾਂ 'ਤੇ ਸੁਭਾਈ ਮਨ ਹੋ ਕਰਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਸਤਿਗੁਰੂ ਪਾਤਸ਼ਾਹ ਜੀ ਨੇ ਜੋ ਅੰਮ੍ਰਿਤਮਈ ਬਚਨ ਸਮੁੱਚੀ ਕਲਿਆਣਤਾ, ਸਮਾਜ ਦੀ ਕਲਿਆਣਤਾ ਹਿੱਤ, ਸੰਸਾਰ ਦੀ ਕਲਿਆਣਤਾ ਹਿੱਤ ਬਖਸ਼ਿਸ਼ ਕੀਤਾ ਹੈ, ਤਿਸ ਦੀ ਵਿਚਾਰ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਆਪ ਜੀ ਦੇ ਨਾਲ ਸਾਂਝੀ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਆਓ ਅੱਜ ਦੇ ਇਸ ਪਾਵਨ ਪਵਿੱਤਰ ਲੜੀਵਾਰ ਸ਼ਬਦ ਦੀ ਵਿਚਾਰ ਸਾਂਝੀ ਕਰਨ ਤੋਂ ਪਹਿਲਾਂ ਜਿੰਨੇ ਵੀ ਸਰੀਰ ਆਪਾਂ ਗੁਰੂ ਸਾਹਿਬ ਜੀ ਦੇ ਮੁਬਾਰਕ ਚਰਨਾਂ ਵਿੱਚ ਜੁੜ ਬੈਠੇ ਹਾਂ, ਜਾਂ ਮੀਡੀਆ ਦੁਆਰਾ ਗੁਰੂ ਸਾਹਿਬ ਜੀ ਦੇ ਘਰਾਂ ਦੇ ਵਿੱਚ ਇੱਥੋਂ ਦੀਦਾਰ ਪਾ ਰਹੇ ਹਾਂ, ਵਿਚਾਰ ਸਰਵਣ ਕਰ ਰਹੇ ਹਾਂ, ਗੁਰੂ ਸਾਹਿਬ ਜੀ ਦੀ ਅਸੀਸ ਦੇ ਪਾਤਰ ਬਣਦੇ ਹੋਏ ਸਾਰੇ ਗੱਜ ਕੇ ਉਚਾਰਨ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਜਰੀ ਕੀ ਵਾਰ ਮਹੱਲਾ ਤੀਜਾ। ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ ਗਾਉਣੀ।
ਜੁਗ ਹੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਬਾਰਕ ਬਾਰਗਾਹ ਦੇ ਅੰਦਰ ਸੁਭਾਈ ਮਾਣ ਗੁਰੂ ਰੂਪ ਗੁਰੂ ਖਾਲਸਾ ਗੁਰੂ ਸਵਾਰੀ ਸਾਧ ਸੰਗਤ ਜੀ, ਅੱਜ ਦਾ ਇਹ ਪਾਵਨ ਪਿੱਤਰ ਅੰਮ੍ਰਿਤ ਵੀ ਬਚਨ ਤੀਸਰੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਮੁਬਾਰਕ ਮੁੱਖ ਤੋਂ ਉਚਾਰਨ ਕੀਤਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ ਨੰਬਰ 508 ਅਤੇ 9 ਦੇ ਉੱਪਰ ਸੁਭਾਈ ਮਾਣ ਹੈ ਅਤੇ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹ ਜੋ ਅੰਮ੍ਰਿਤਮਈ ਸ਼ਬਦ ਵਾਰ ਦੇ ਸਲੋਕਾਂ ਦੇ ਅਧੀਨ ਉਚਾਰਨ ਕੀਤਾ ਹੈ। ਇਸ ਅੰਮ੍ਰਿਤਮਈ ਸ਼ਬਦ ਨੂੰ ਜਿਵੇਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਦੇ ਅੰਦਰ 22 ਵਾਰਾਂ ਹਨ, ਜਿਹਨਾਂ 22 ਵਾਰਾਂ ਦੇ ਵਿੱਚੋਂ 9 ਵਾਰਾਂ ਨੂੰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਵਿਸ਼ੇਸ਼ ਧੁਨੀਆਂ 'ਤੇ ਗਾਉਣ ਦੀ ਹਦਾਇਤ ਕੀਤੀ ਹੈ। ਔਰ ਇਸੇ ਤਰ੍ਹਾਂ ਅੱਜ ਦਾ ਇਹ ਪਾਵਨ ਪਿੱਤਰ ਸ਼ਬਦ ਜੋ ਗੁਜਰੀ ਰਾਗ ਦੇ ਅੰਦਰ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਮੁਬਾਰਕ ਮੁੱਖ ਤੋਂ ਉਚਾਰਨ ਕੀਤਾ ਹੋਇਆ ਹੈ, ਗੁਰੂ ਸਾਹਿਬ ਜੀ ਨੇ ਇਸ ਪਾਵਨ ਪਿੱਤਰ ਸ਼ਬਦ ਨੂੰ ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ ਗਾਉਣੀ ਇਸ ਸਿਰਲੇਖ ਦੇ ਹੇਠ ਗੁਰੂ ਸਾਹਿਬ ਜੀ ਨੇ ਦਰਜ ਕੀਤਾ ਹੈ। ਕਹਿਣ ਤੋਂ ਭਾਵ ਇਹ ਸੀ ਕਿ ਢਾਡੀ ਸਿੰਘਾਂ ਨੂੰ ਜਿਵੇਂ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਿਰ ਹਦਾਇਤ ਕਰਕੇ ਇਹਨਾਂ ਵਾਰਾਂ ਅਤੇ ਇਹਨਾਂ ਧੁਨੀਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਗਵਾਉਣਾ ਕੀਤਾ। ਸਿਕੰਦਰ ਕੌਣ ਸੀ ਅਤੇ ਬਿਰਾਹਿਮ ਕੌਣ ਸੀ, ਇਹਨਾਂ ਦਾ ਇਤਿਹਾਸ ਕੀ ਸੀ, ਗੁਰੂ ਸਾਹਿਬ ਜੀ ਨੇ ਇਹਨਾਂ ਯੋਧਿਆਂ ਦਾ ਇਤਿਹਾਸ ਕਿਉਂ ਗਾਉਣ ਦੀ ਹਦਾਇਤ ਕੀਤੀ, ਇਹਦੇ ਵਿੱਚ ਇੱਕ ਬਹੁਤ ਵੱਡਾ ਰਾਜ ਛੁਪਿਆ ਹੋਇਆ। ਵੈਸੇ ਤਾਂ ਜਦੋਂ ਇਤਿਹਾਸ ਨੂੰ ਪੜ੍ਹੀਏ ਤਾਂ ਇਤਿਹਾਸਕਾਰਾਂ ਨੇ 4 ਸਿਕੰਦਰ ਬਾਦਸ਼ਾਹਾਂ ਦਾ ਜ਼ਿਕਰ ਕੀਤਾ ਹੈ। ਪਹਿਲਾ ਸਿਕੰਦਰ ਬਾਦਸ਼ਾਹ ਯੂਨਾਨ ਦਾ ਹੋਇਆ, ਦੂਸਰਾ ਸੀਰੀਆ ਦਾ ਔਰ ਤੀਸਰਾ ਆਈਜੀਰੀਆ ਦਾ ਅਤੇ ਚੌਥਾ ਸਿਕੰਦਰ ਬਾਦਸ਼ਾਹ ਜੋ ਬਹਿਲੋਲ ਲੋਧੀ ਦੀ ਵੰਸ਼ ਦੇ ਵਿੱਚੋਂ ਸੀ, ਜਿਹਦਾ ਜ਼ਿਕਰ ਗੁਰੂ ਸਾਹਿਬ ਜੀ ਨੇ ਇਸ ਵਾਰ ਦੇ ਵਿੱਚ ਕੀਤਾ ਹੈ। ਕਹਿਣ ਤੋਂ ਭਾਵ ਇਸੇ ਤਰ੍ਹਾਂ ਹੀ ਬਿਰਾਹਿਮ, ਜਦੋਂ ਅਸੀਂ ਬਿਰਾਹਿਮ ਦਾ ਇਤਿਹਾਸ ਪੜ੍ਹੀਏ ਤੇ ਭਾਈ ਕਾਨ ਸਿੰਘ ਨਾਭਾ ਜੀ ਨੇ ਇਹਦਾ ਬੜਾ ਪਿਆਰਾ ਜ਼ਿਕਰ ਕੀਤਾ ਕਿ ਬਿਰਾਹਿਮ ਕੌਣ ਹੈ। ਵੈਸੇ ਅਸੀਂ ਖਾਸ ਕਰਕੇ ਜਦੋਂ ਇਤਿਹਾਸ ਦੇ ਪੰਨਿਆਂ ਨੂੰ ਪੜ੍ਹੀਏ ਤੇ ਅਸੀਂ ਬਿਰਾਹਿਮ ਨੂੰ ਇਬਰਾਹੀਮ ਕਰਕੇ ਵੀ ਪੜ੍ਹਦੇ ਹਾਂ। ਇਬਰਾਹੀਮ ਇਸਲਾਮ ਧਰਮ ਦਾ ਪ੍ਰਮੁੱਖ ਪੈਰੋਕਾਰ ਸੀ। ਇਬਰਾਹੀਮ ਦੇ ਉੱਤੋਂ ਹੀ ਇਬਰਾਹੀਮ ਨੇ ਹੀ ਸੰਸਾਰ ਦੇ ਅੰਦਰ ਆ ਜਿਹੜੀ ਸੁਨਤ ਦੀ ਰਸਮ ਹੈ ਇਹ ਇਬਰਾਹੀਮ ਤੋਂ ਹੀ ਆਰੰਭ ਹੁੰਦੀ ਹੈ। ਯਹੂਦੀ ਅਤੇ ਈਸਾਈ ਉਹਨਾਂ ਸਮਿਆਂ ਦੇ ਅੰਦਰ ਇਬਰਾਹੀਮ ਦੇ ਹੀ ਪੁਜਾਰੀ ਸਨ। ਇੰਜ ਕਹਿ ਦਈਏ ਬਾਈਬਲ ਅਤੇ ਕੁਰਾਨ ਇਹ ਵੀ ਇਬਰਾਹੀਮ ਦੇ ਦੁਆਰਾ ਹੀ ਉਸ ਵਕਤ ਜਿਹੜੇ ਉਹਦੇ ਅਣਜਾਈ ਨੇ ਉਹਨਾਂ ਨੇ ਉਚਾਰਨ ਕੀਤੇ ਅਤੇ ਇਹ ਸਾਰੇ ਹੀ ਇਬਰਾਹੀਮ ਦੇ ਪੁਜਾਰੀ ਨੇ। ਪੁਰਾਤਨ ਸਮਿਆਂ ਵਿੱਚ ਜੇ ਅਸੀਂ ਇਬਰਾਹੀਮ ਦਾ ਇਤਿਹਾਸ ਪੜ੍ਹ ਕੇ ਵੇਖੀਏ ਤਾਂ ਭਾਈ ਕਾਨ ਸਿੰਘ ਨਾਭਾ ਜੀ ਨੇ ਬੜਾ ਪਿਆਰਾ ਜ਼ਿਕਰ ਕੀਤਾ ਕਿ ਇਬਰਾਹੀਮ ਨੇ ਇੱਕ ਸਰਾਹਾ ਅਤੇ ਇੱਕ ਹਾਜਰਾ ਨਾਮ ਦੀ ਇੱਕ ਗੋਲੀ ਦੇ ਨਾਲ ਵਿਆਹ ਕੀਤਾ, ਜਿਸ ਦੇ ਕਾਰਨ ਸਮਾਂ ਪਾ ਕੇ ਸਰਾਹਾ ਨੇ ਇਹ ਹੁਕਮ ਕੀਤਾ ਸੀ ਇਬਰਾਹੀਮ ਨੂੰ ਕਿ ਤੁਸੀਂ ਹਾਜਰਾ ਦੇ ਨਾਲ ਸਰੀਰਕ ਸੰਬੰਧ ਅੱਗੇ ਤੋਂ ਨਹੀਂ ਬਣਾਉਣਾ। ਪਰ ਜਿਸ ਦੀ ਤਲਖੀ ਤੋਂ ਆ ਕੇ ਸਰਾਹਾ ਨੇ ਜਦੋਂ ਇਬਰਾਹੀਮ ਨੇ ਹਾਜਰਾ ਦੇ ਨਾਲ ਆਪਣੇ ਸਰੀਰਕ ਸੰਬੰਧ ਬਣਾਏ, ਇੱਕ ਸਜ਼ਾ ਦੇ ਤੌਰ ਦੇ ਉੱਤੇ ਵੱਡੀ ਸਜ਼ਾ ਨੂੰ ਛੋਟੀ ਸਜ਼ਾ ਦੇ ਰੂਪ ਦੇ ਵਿੱਚ ਇਹ ਸਜ਼ਾ ਦਿੰਦਿਆਂ ਹੋਇਆਂ ਸਿਰ ਦੇ ਵਾਲ ਮੁੱਛਾਂ ਅਤੇ ਛਾਤੀ ਦੇ ਵਾਲ ਕਤਲ ਕਰਨ ਦਾ ਜਿੱਥੇ ਹੁਕਮ ਕੀਤਾ ਉੱਥੇ ਨਾਲ ਸੁਨਤ ਕਰਨ ਦਾ ਵੀ ਆਦੇਸ਼ ਕੀਤਾ। ਸਾਡਾ ਇਤਿਹਾਸ ਕਹਿੰਦਾ ਹੈ ਕਿ ਪੁਰਾਤਨ ਸਮੇਂ ਦੇ ਅੰਦਰ ਹਜ਼ਰਤ ਈਸਾ ਜੀ ਨੇ ਵੀ ਜਿਹੜੀ ਸੀ ਉਹਨਾਂ ਸਮਿਆਂ ਦੇ ਅੰਦਰ ਆਪਣੀ ਸੁਨਤ ਕਰਵਾਈ। ਈਸਾਈ ਧਰਮ ਦੇ ਪ੍ਰਮੁੱਖ ਪੈਰੋਕਾਰ ਹਜ਼ਰਤ ਈਸਾ ਜੀ ਉਹ ਵੀ ਉਹਨਾਂ ਸਮਿਆਂ ਦੇ ਅੰਦਰ ਸੁਨਤ ਕਰਾਉਂਦੇ ਨੇ ਅਤੇ ਅੱਜ ਵੀ ਬਜੀਰੀਆ ਦੇ ਅੰਦਰ ਈਸਾਈ ਧਰਮ ਦੇ ਬਹੁਤ ਸਾਰੇ ਪੈਰੋਕਾਰ ਆਪਣੀ ਸੁਨਤ ਕਰਾਉਂਦੇ। ਜਿੱਥੋਂ ਇੱਕ ਗੱਲ ਸਿੱਧ ਹੁੰਦੀ ਹੈ, ਉਹਨਾਂ ਸਮਿਆਂ ਦੇ ਅੰਦਰ ਇਸਲਾਮ ਦਾ ਬੋਲਬਾਲਾ ਹੋਣ ਦੇ ਕਾਰਨ ਔਰ ਪੁਰਾਤਨ ਇਤਿਹਾਸ ਨੂੰ ਪੜ੍ਹ ਕੇ ਵਾਚ ਕੇ ਵੇਖੀਏ ਕਿ ਜਿਹੜੇ ਬਾਈਬਲ ਦੇ ਪੁਜਾਰੀ ਸਨ ਜਾਂ ਉਹਨਾਂ ਸਮਿਆਂ ਦੇ ਅੰਦਰ ਕੁਰਾਨ ਦੇ ਪੁਜਾਰੀ ਸਨ ਔਰ ਜਿਹੜੇ ਹਜ਼ਰਤ ਇਬਰਾਹੀਮ ਨੂੰ ਆਪਣਾ ਪ੍ਰਮੁੱਖ ਪੁਰਾਤਨ ਪੈਰੋਕਾਰ ਮੰਨਦੇ ਸਨ, ਉਹਨਾਂ ਸਾਰਿਆਂ ਨੇ ਆਪੋ ਆਪਣੀਆਂ ਸੁਨਤਾਂ ਕਰਾਈਆਂ। ਇਸੇ ਤਰ੍ਹਾਂ ਬਹੁਤ ਸਾਰੇ ਦੁਨੀਆਂ ਦੇ ਲੋਕ ਇਸਲਾਮ ਦੇ ਦਾਇਰੇ ਵਾਲੇ ਪਾਸੇ ਵੱਧਦੇ ਗਏ, ਭਾਵੇਂ ਉਹ ਸਖੀ ਸਰਵਰੀਆਂ ਨੂੰ ਜਿਹਨਾਂ ਨੂੰ ਉਸ ਵਕਤ ਕੱਟੜ ਨਕਸ਼ਬੰਦੀਆਂ ਨੇ ਇਸ ਪਾਸੇ ਤੋਰਨਾ ਕੀਤਾ ਸੀ ਕਿ ਤੁਸੀਂ ਕਿਸੇ ਨਾ ਕਿਸੇ ਤਰ੍ਹਾਂ ਜਦੋਂ ਦੁਨੀਆਂ ਦੇ ਲੋਕਾਂ ਨੂੰ ਇਸਲਾਮ ਧਰਮ ਦੇ ਪੈਰੋਕਾਰਾਂ ਦੀਆਂ ਕਬਰਾਂ ਵਾਲੇ ਪਾਸੇ ਜੋੜੋਗੇ, ਮਨੁੱਖ ਅੱਧਾ ਮੁਸਲਮਾਨ ਤੇ ਉਦੋਂ ਬਣ ਜਾਵੇਗਾ, ਬਾਕੀ ਰਹਿੰਦਾ ਖੁੰਦਾ ਉਹਦੇ ਉੱਤੇ ਬਹੁਤ ਵੱਡਾ ਜ਼ੁਲਮ ਕੀਤਾ ਜਾਵੇਗਾ ਤੇ ਉਹਨੂੰ ਇਸਲਾਮ ਦੇ ਦਾਇਰੇ ਵਿੱਚ ਲੈ ਕੇ ਆਉਂਦਾ ਜਾਵੇਗਾ। ਦੇਖੋ, ਇਹ ਇੱਕ ਤਰੀਕੇ ਸਨ ਮਨੁੱਖ ਨੂੰ ਇਸਲਾਮ ਦੇ ਦਾਇਰੇ ਵਿੱਚ ਲੈ ਕੇ ਆਉਣ ਦੇ। ਇਸੇ ਕਰਕੇ ਅੱਜ ਵੀ ਜੇ ਕੋਈ ਮਨੁੱਖ ਕਿਸੇ ਕਬਰ ਦਾ ਪੁਜਾਰੀ ਬਣਦਾ, ਤੁਸੀਂ ਵੇਖੋ ਜਿਉਂਦੇ ਮੁਸਲਮਾਨਾਂ ਤੋਂ ਸਾਨੂੰ ਘੱਟ ਡਰ ਲੱਗਦਾ ਤੇ ਮਰਿਆਂ ਤੋਂ ਵੱਧ ਲੱਗਦਾ। ਜੇ ਕਿਤੇ ਰਸਤੇ 'ਚ ਚੱਲਦਿਆਂ ਮੈਂ ਤੇ ਇੱਕ ਦਿਨ ਜ਼ਿਕਰ ਕਰ ਰਿਹਾ ਸਾਂ ਕਿ ਇੱਕ ਸਮਾਂ ਸੀ ਜਦੋਂ ਗੁਰੂ ਕਾ ਖਾਲਸਾ ਸਵਾ ਸਵਾ ਲੱਖ ਦੇ ਨਾਲ ਜੂਝਦੇ ਹੋਇਆਂ ਵੀ ਕਦੇ ਡਰਦਾ ਨਹੀਂ ਸੀ, ਪਰ ਪਤਾ ਨਹੀਂ ਇੱਕ ਸਮਾਂ ਸਾਡੇ ਇਤਿਹਾਸ ਵਿੱਚ ਐਸਾ ਆਇਆ, ਜੇ ਕਿਤੇ ਰਸਤੇ 'ਚ ਚੱਲਦਿਆਂ ਵੀ ਕਿਸੇ ਨੇ ਲਾਲ ਦੋ ਇੱਟਾਂ ਦੇ ਉੱਤੇ ਹਰਾ ਰੰਗ ਫੇਰਿਆ ਹੁੰਦਾ ਸੀ ਨਾ, ਅਤੇ ਅਜੋਕੇ ਸਮੇਂ 'ਚ ਜਿਹੜਾ ਖਾਲਸਾ ਸਵਾ ਸਵਾ ਲੱਖ ਫੌਜਾਂ ਤੋਂ ਨਹੀਂ ਸੀ ਡਰਦਾ, ਉਹ ਹਰੇ ਰੰਗ ਦੀਆਂ ਇੱਟਾਂ ਤੋਂ ਡਰਨ ਲੱਗ ਪਿਆ। ਜਿੰਨਾ ਚਿਰ ਹਰੇ ਰੰਗ ਦੀਆਂ ਇੱਟਾਂ 'ਤੇ ਸਿਜਦਾ ਨਹੀਂ ਕਰਦਾ, ਉਨਾ ਚਿਰ ਆਪਣੇ ਕਦਮ ਅੱਗੇ ਨਹੀਂ ਵਧਾਉਂਦਾ। ਮੇਰੇ ਕਹਿਣ ਤੋਂ ਮੁਰਾਦ ਇਹ ਹੈ ਕਿ ਇਹ ਸਾਰੇ ਉਸ ਸਮੇਂ ਦੇ ਇਸਲਾਮ ਧਰਮ ਦੇ ਪੈਰੋਕਾਰ ਨੇ, ਭਾਵੇਂ ਉਹ ਹਜ਼ਰਤ ਇਬਰਾਹੀਮ ਦੇ ਪੁਜਾਰੀ ਨੇ ਅਤੇ ਭਾਵੇਂ ਅਜੋਕੇ ਸਮੇਂ ਦੇ ਅੰਦਰ ਸਖੀ ਸਰਵਰੀਆਂ ਦੇ ਪੁਜਾਰੀ ਨੇ, ਔਰ ਇਹ ਸਾਰੇ ਉਸ ਵਕਤ ਇਸਲਾਮ ਦੇ ਦਾਇਰੇ ਵਿੱਚ ਮਨੁੱਖਤਾ ਨੂੰ ਲੈ ਕੇ ਆਉਣ ਦਾ ਕੰਮ ਕਰਦੇ ਸਨ। ਅੱਜ ਵੀ ਜੇ ਕੋਈ ਗੁਰੂ ਕਾ ਸਿੱਖ ਸਿੱਖ ਧਰਮ ਛੱਡ ਕੇ ਕਿਸੇ ਹੋਰ ਧਰਮ ਨੂੰ ਅਪਣਾਉਂਦਾ ਹੈ ਤਾਂ ਇੰਜ ਕਹਿ ਦਈਏ ਉਹ ਅੱਧਾ ਇਸਲਾਮ ਦੇ ਦਾਇਰੇ ਵਿੱਚ ਚਲਾ ਜਾਂਦਾ ਹੈ, ਭਾਵੇਂ ਉਹ ਈਸਾਈ ਮਤ ਹੀ ਧਾਰਨ ਕਰਦਾ ਹੈ ਪਰ ਅੱਧਾ ਇਸਲਾਮ ਦੇ ਦਾਇਰੇ ਵਿੱਚ ਚਲਾ ਜਾਂਦਾ ਹੈ। ਇੰਜ ਕਹਿ ਦਈਏ ਵੀ ਜੇ ਤਾਂ ਕੋਈ ਗੁਰੂ ਨਾਨਕ ਦੇ ਆਦਰਸ਼ਾਂ ਨੂੰ ਤਿਆਗ ਕੇ ਇਸਲਾਮ ਦੇ ਦਾਇਰੇ ਤੋਂ ਬਾਹਰ ਜਾਂਦਾ ਹੈ, ਇੰਜ ਕਹਿ ਦਈਏ ਉਸ ਸਮੇਂ ਜਿਹੜੇ ਲੋਕ ਸਨ ਉਹਨਾਂ ਨੂੰ ਬੜਾ ਮਾਣ ਬਖਸ਼ਦੇ ਸਨ। ਪਰ ਗੁਰੂ ਸਾਹਿਬ ਜੀ ਨੇ ਇਸ ਗੱਲ ਦੀ ਵਿਰੋਧਤਾ ਕੀਤੀ। ਧੰਨ ਗੁਰੂ ਅਰਜਨ ਸਾਹਿਬ ਜੀ ਨੇ, ਅਸੀਂ ਵੇਖਦੇ ਹਾਂ ਕਿ ਸਖੀ ਸਰਵਰੀਏ ਜਿਹੜੇ ਉਸ ਵਕਤ ਇਸ ਇਲਾਕੇ ਦੇ ਵਿੱਚ ਆਪਣੇ ਬਹੁਤ ਪੈਰ ਪਸਾਰ ਚੁੱਕੇ ਸਨ, ਉਹਨਾਂ ਦੇ ਘਰ ਉਹਨਾਂ ਦੇ ਦਰ ਨਾਲੋਂ ਦੁਨੀਆਂ ਨੂੰ ਤੋੜਨ ਵਾਸਤੇ ਗੁਰੂ ਪਾਤਸ਼ਾਹ ਜੀ ਦੇ ਦਿਨ ਰਾਤ ਇਸ ਇਲਾਕੇ ਵਿੱਚ ਪ੍ਰਚਾਰ ਅਤੇ ਪ੍ਰਸਾਰ ਦੇ ਕੇਂਦਰ ਤਿਆਰ ਕੀਤੇ ਤਾਂ ਕਿ ਦੁਨੀਆਂ ਦੇ ਲੋਕਾਂ ਨੂੰ, ਸੰਸਾਰ ਦੇ ਲੋਕਾਂ ਨੂੰ ਕੇਵਲ ਅਤੇ ਕੇਵਲ ਨਿਰੰਕਾਰ ਦੇ ਚਰਨਾਂ ਦੇ ਨਾਲ ਜੋੜਿਆ ਜਾ ਸਕੇ। ਮੇਰੇ ਕਹਿਣ ਤੋਂ ਮੁਰਾਦ ਇਹ ਹੈ, ਇੱਕ ਹਜ਼ਰਤ ਇਬਰਾਹੀਮ ਉਹ ਹੋਇਆ ਜਿਹੜਾ ਇਸਲਾਮ ਧਰਮ ਦਾ ਪੈਰੋਕਾਰ ਸੀ, ਔਰ ਇੱਕ ਹਜ਼ਰਤ ਇਬਰਾਹੀਮ ਹੋਇਆ ਜਿਹੜਾ ਬਹਿਲੋਲ ਲੋਧੀ ਦੀ ਕੁੱਲ ਦੇ ਵਿੱਚੋਂ ਸੀ, ਜਿਹਦਾ ਜ਼ਿਕਰ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਇਸ ਵਾਰ ਦੇ ਵਿੱਚ ਕੀਤਾ ਹੈ। ਭਾਵੇਂ ਕਿ ਇਹ ਸਿਕੰਦਰ ਅਤੇ ਇਬਰਾਹੀਮ ਦੋਨੇ ਇੱਕ ਹੀ ਬਰਾਦਰੀ ਦੇ ਨੇ, ਪਰ ਇੱਕ ਬਰਾਦਰੀ ਦੇ ਹੋਣ ਦੇ ਨਾਤੇ ਦੋਨਾਂ ਦੀ ਵਿਚਾਰਧਾਰਾ ਦੇ ਵਿੱਚ ਬੜਾ ਡੂੰਘਾ ਫਰਕ ਸੀ। ਜਿਹੜਾ ਸਿਕੰਦਰ ਸੀ ਇਹ ਚੰਗੀ ਵਿਚਾਰਧਾਰਾ ਦਾ ਮਾਲਕ ਸੀ, ਜਿਹੜਾ ਇਬਰਾਹੀਮ ਸੀ ਇਹ ਮੰਦੀ ਵਿਚਾਰਧਾਰਾ ਦਾ ਮਾਲਕ ਸੀ। ਇਹਦੀ ਇਸਤਰੀਆਂ ਦੇ ਪ੍ਰਤੀ, ਔਰਤਾਂ ਦੇ ਪ੍ਰਤੀ ਮੜੀ ਮੰਦੀ ਵਿਚਾਰਧਾਰਾ ਸੀ। ਇੱਕ ਵਾਰ ਬਿਰਾਹਿਮ ਨੇ ਇੱਕ ਬ੍ਰਾਹਮਣ ਦੀ ਲੜਕੀ ਨੂੰ ਲੜਕੀ ਦੇ ਨਾਲ ਆਪਣਾ ਸੰਯੋਗ ਜੋੜਨ ਵਾਸਤੇ ਯਤਨ ਕੀਤਾ ਅਤੇ ਬ੍ਰਾਹਮਣ ਨੇ ਇਸ ਗੱਲ ਦੀ ਸ਼ਿਕਾਇਤ ਆ ਕੇ ਸਿਕੰਦਰ ਦੇ ਕੋਲ ਕਰ ਦਿੱਤੀ। ਸਿਕੰਦਰ ਬੜਾ ਧਰਮੀ ਪੁਰਸ਼ ਸੀ, ਉਹਨੇ ਆਪਣੀਆਂ ਬਹੁਤ ਸਾਰੀਆਂ ਫੌਜਾਂ ਲੈ ਕੇ ਬ੍ਰਾਹਮ ਦੇ ਉੱਤੇ ਹਮਲਾ ਕਰ ਦਿੱਤਾ। ਫਿਰ ਹਮਲਾ ਕਰਨ ਤੋਂ ਬਾਅਦ ਬ੍ਰਾਹਮ ਨੂੰ ਪਕੜਿਆ ਅਤੇ ਪਕੜਨ ਤੋਂ ਬਾਅਦ ਜਦੋਂ ਬ੍ਰਾਹਮ ਨੇ ਆਪਣੀ ਇਹ ਗਲਤੀ ਕਬੂਲ ਕੀਤੀ ਕਿ ਮੈਂ ਅੱਜ ਤੋਂ ਬਾਅਦ ਕਦੇ ਵੀ ਕਿਸੇ ਇਸਤਰੀ ਦੇ ਉੱਤੇ ਜਾਂ ਕਿਸੇ ਔਰਤ ਦੇ ਉੱਤੇ ਇੱਦਾਂ ਦੀ ਮੰਦੀ ਨਜ਼ਰ ਨਹੀਂ ਰੱਖਾਂਗਾ, ਜਦੋਂ ਆਪਣੀ ਗਲਤੀ ਇਸ ਪ੍ਰਥਾਏ ਕਬੂਲ ਕੀਤੀ ਅਤੇ ਸਿਕੰਦਰ ਨੇ ਉਹਨੂੰ ਬਖਸ਼ ਵੀ ਦਿੱਤਾ। ਵੇਖੋ, ਗੁਰੂ ਸਾਹਿਬ ਜੀ ਨੇ ਇੱਥੇ ਉਹਨਾਂ ਦੀ ਦੋਨਾਂ ਦੀ ਬਹਾਦਰੀ ਦਾ ਜ਼ਿਕਰ ਵੀ ਕੀਤਾ। ਇੱਕ ਨਿਵੈ ਸੋ ਗੌਰਾ ਹੋਏ, ਜਿਹੜਾ ਨਿਵ ਜਾਂਦਾ ਉਹ ਪੱਲੜਾ ਭਾਰੀ ਹੋ ਜਾਂਦਾ। ਸਿਕੰਦਰ ਬਾਦਸ਼ਾਹ ਨੇ ਜੇ ਪਕੜਿਆ ਅਤੇ ਜੇ ਅੱਗੋਂ ਉਹਨੇ ਗਲਤੀ ਕਬੂਲ ਕੀਤੀ ਅਤੇ ਉਹਨੂੰ ਬਖਸ਼ ਵੀ ਦਿੱਤਾ, ਉਸ ਸਮੇਂ ਉਹਨਾਂ ਦੀ ਬਹਾਦਰੀ ਦਾ ਕਿੱਸਾ ਯੋਧਿਆਂ ਨੇ ਜਿਹੜਾ ਸੀ ਸੰਸਾਰ ਦੇ ਵਿੱਚ ਗਾਉਣਾ ਕੀਤਾ। ਅਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਜਿਸ ਵਕਤ ਇਹ ਵਾਰ ਉਚਾਰਨ ਕੀਤੀ ਉਸ ਵਕਤ ਉਹਨਾਂ ਦੀ ਬਹਾਦਰੀ ਦਾ ਜ਼ਿਕਰ ਕਰਦਿਆਂ ਹੋਇਆਂ ਕਿ ਉਹਨਾਂ ਦੀ ਬਹਾਦਰੀ ਦਾ ਕਿੱਸਾ ਗਾਇਆ ਜਾਵੇ। ਇੱਕ ਪਾਸੇ ਸਿਕੰਦਰ ਬਾਦਸ਼ਾਹ ਉਹਨੂੰ ਪਕੜਦਾ ਅਤੇ ਪਕੜਨ ਤੋਂ ਬਾਅਦ ਜੇ ਉਹ ਮੁਆਫ਼ੀ ਮੰਗਦਾ ਅਤੇ ਉਹਨੂੰ ਛੱਡ ਵੀ ਦਿੰਦਾ। ਇੰਝ ਕਹਿ ਦਈਏ, ਬਦੀ ਦੇ ਉੱਤੇ ਨੇਕੀ ਦੀ ਜਿੱਤ ਹੁੰਦੀ ਹੈ। ਗੁਰੂ ਸਾਹਿਬ ਜੀ ਨੇ ਬਦੀ ਦੇ ਉੱਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਨੂੰ, ਇਸ ਵਿਚਾਰਧਾਰਾ ਨੂੰ ਇੱਕ ਵਿਸ਼ੇਸ਼ ਧੁਨੀ ਦੇ ਉੱਤੇ ਗਾਉਣ ਦੀ ਹਦਾਇਤ ਕੀਤੀ। ਇਸੇ ਹਦਾਇਤ ਦੇ ਤਹਿਤ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਦੋਂ ਇਹ ਵਾਰ ਉਚਾਰਨ ਕੀਤੇ ਅਤੇ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਜਦੋਂ ਇਸ ਅੰਮ੍ਰਿਤਮਈ ਸ਼ਬਦ ਨੂੰ ਕਲਮਬੰਦ ਕੀਤਾ ਅਤੇ ਵਿਸ਼ੇਸ਼ ਤੌਰ ਦੇ ਉੱਤੇ ਸਿਕੰਦਰ ਅਤੇ ਬ੍ਰਾਹਮ ਕੀ ਵਾਰ ਕੀ ਧੁਨੀ ਦੇ ਉੱਪਰ ਇਸ ਵਾਰ ਨੂੰ ਗਾਉਣ ਦੀ ਹਦਾਇਤ ਕੀਤੀ। ਸੋ ਅੱਜ ਦੀ ਇਹ ਵਾਰ ਨੇਕੀ ਅਤੇ ਬਦੀ ਦੇ ਪ੍ਰਤੀਕ, ਉਸ ਇਤਿਹਾਸ ਦਾ ਪ੍ਰਤੀਕ ਹੈ ਕਿ ਇੱਦਾਂ ਸੰਸਾਰ ਦੇ ਉੱਤੇ ਜੇ ਕੋਈ ਕਿਸੇ ਯੋਧੇ ਦੇ ਕੋਲ ਆ ਕੇ ਕੋਈ ਵੀ ਮਨੁੱਖ ਫਰਿਆਦ ਕਰਦਾ ਹੈ ਅਤੇ ਉਸ ਯੋਧੇ ਦਾ ਫਰਜ਼ ਬਣਦਾ ਕਿਸੇ ਦੀ ਧੀ ਦੀ, ਕਿਸੇ ਦੀ ਭੈਣ ਦੀ, ਕਿਸੇ ਦੀ ਮਾਂ ਦੀ ਪੱਤ ਬਚਾਉਣੀ। ਇੰਝ ਕਹਿ ਦਈਏ, ਇਸ ਵਾਰ ਤੋਂ ਸਾਨੂੰ ਇਹ ਸਿੱਖਿਆ ਵੀ ਪ੍ਰਾਪਤ ਹੁੰਦੀ ਹੈ। ਸੋ ਆਓ, ਗੁਰੂ ਅਮਰਦਾਸ ਮਹਾਰਾਜ ਜੀ ਨੇ ਇਸ ਵਾਰ ਨੂੰ ਜਿਸ ਧੁਨੀ ਦੇ ਤਹਿਤ ਗਾਇਨ ਕੀਤਾ ਹੈ ਅਤੇ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਜਿਸ ਧੁਨੀ ਤਹਿਤ ਇਸ ਵਾਰ ਨੂੰ ਗਾਉਣ ਦੀ ਹਦਾਇਤ ਕੀਤੀ ਹੈ, ਇਸ ਵਾਰ ਤੋਂ ਸੰਕੇਤ ਕੀ ਪ੍ਰਾਪਤ ਹੁੰਦੇ ਨੇ, ਆਓ ਲੜੀਵਾਰ ਸ਼ਬਦ ਦੀ ਵਿਚਾਰ ਦੇ ਨਾਲ ਜੁੜਨਾ ਕਰਦੇ ਹਾਂ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਭਾਵ ਕਿ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਅਤੇ ਗੁਰੂ ਦੀ ਕਿਰਪਾ ਦੇ ਨਾਲ ਹੀ ਉਸ ਪਰਮੇਸ਼ਰ ਦੇ ਨਾਲ ਸਾਡੀ ਸੰਸਾਰਿਕ ਜੀਵਾਂ ਦੀ ਸਾਂਝ ਬਣਦੀ ਹੈ।
ਸਲੋਕ ਮਹੱਲਾ ਤੀਜਾ, ਇਹੋ ਜਗਤ ਮਮਤਾ ਮੋਆ, ਜੀਵਨ ਕੀ ਵਿਦ ਨਾਹੇ।
ਇਸ ਅੰਮ੍ਰਿਤਮਈ ਵਾਰ ਦੀਆਂ 22 ਪੌੜੀਆਂ ਹਨ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਸ ਅੰਮ੍ਰਿਤਮਈ ਵਾਰ ਦੀ ਪਹਿਲੀ ਪੌੜੀ ਦੇ ਨਾਲ 2 ਸਲੋਕ ਉਚਾਰਨ ਕੀਤੇ ਹਨ ਔਰ ਪਹਿਲੇ ਸਲੋਕ ਦੇ ਅੰਦਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਬੜਾ ਪਿਆਰਾ ਬਚਨ ਬਖਸ਼ਿਸ਼ ਕਰ ਰਹੇ ਹਨ। ਇਹ ਜਗਤ ਮਮਤਾ ਮੂਆ, ਜੀਵਨ ਕੀ ਵਿਦ ਨਾਹੇ। ਇਹ ਜਿਹੜਾ ਸੰਸਾਰ ਹੈ ਇਹ ਮਮਤਾ ਦੇ ਵਿੱਚ ਸੰਸਾਰ ਦੇ ਉੱਤੇ ਮਰ ਰਿਹਾ ਹੈ। ਜੀਵਨ ਕੀ ਭਾਵ ਜਿਉਣ ਦਾ ਤਰੀਕਾ ਵਿਦ ਤੋਂ ਭਾਵ ਹੁੰਦਾ, ਤਰੀਕਾ ਨਾਹੇ। ਗੁਰੂ ਸਾਹਿਬ ਜੀ ਕਹਿੰਦੇ ਦੁਨੀਆਂ ਦੇ ਲੋਕ ਮੋਹ ਮਾਇਆ ਦੀ ਮਮਤਾ ਦੇ ਵਿੱਚ ਉਲਝੇ ਹੋਏ ਨੇ, ਪਰ ਇਹਨਾਂ ਨੂੰ ਅਜੇ ਤੱਕ ਸੰਸਾਰ ਤੇ ਜ਼ਿੰਦਗੀ ਜਿਉਣੀ ਕਿਵੇਂ ਹੈ, ਇੱਕ ਮਨੁੱਖ ਹੋ ਕੇ ਮਨੁੱਖ ਵਾਲੀ ਜ਼ਿੰਦਗੀ ਮਨੁੱਖ ਨੇ ਕਿਵੇਂ ਬਤੀਤ ਕਰਨੀ ਹੈ, ਇਸ ਗੱਲ ਦਾ ਅਜੇ ਮਨੁੱਖ ਨੂੰ ਗਿਆਨ ਨਹੀਂ, ਇਸ ਗੱਲ ਦਾ ਅਜੇ ਤੱਕ ਮਨੁੱਖ ਨੂੰ ਤਰੀਕਾ ਨਹੀਂ ਆਇਆ, ਜੁਗਤੀ ਸਮਝ ਨਹੀਂ ਆਈ। ਮਮਤਾ ਦੇ ਵਿੱਚ ਮਰ ਰਿਹਾ, ਭਾਵ ਕਿ ਪਦਾਰਥਾਂ ਦੇ ਮੋਹ ਦੇ ਵਿੱਚ ਗਲਤਾਨ ਹੋਇਆ ਮਨੁੱਖ ਆਪਣਾ ਜੀਵਨ ਸੰਸਾਰ ਦੇ ਉੱਤੇ ਬਤੀਤ ਕਰਦਾ। ਜਿਵੇਂ ਇੰਜ ਕਹਿ ਦਈਏ ਕੋਈ ਧੀਆਂ ਪੁੱਤਰਾਂ ਦੇ ਮੋਹ ਦੇ ਵਿੱਚ ਆਪਣਾ ਸਾਰਾ ਜੀਵਨ ਗਲਤਾਨ ਕਰ ਦਿੰਦਾ, ਆਪਣਾ ਸਾਰਾ ਜੀਵਨ ਬਰਬਾਦ ਕਰ ਦਿੰਦਾ। ਧੀਆਂ ਪੁੱਤਰਾਂ ਦਾ ਕੁਰਬਾਨ ਕੀਤਾ ਤਿਸੈ ਵਿਟਹੋਂ ਜਿਨ ਮੋਹ ਮਿੱਠਾ ਲਾਇਆ। ਸਾਨੂੰ ਸੰਸਾਰਿਕ ਜੀਵਾਂ ਨੂੰ ਮਿੱਠਾ ਮੋਹ ਲਾਉਣ ਵਾਲਾ ਵੀ ਉਹ ਨਿਰੰਕਾਰ ਪਰਮੇਸ਼ਰ ਆਪ ਹੈ। ਸਮੁੱਚੇ ਸੰਸਾਰ ਨੂੰ ਪਦਾਰਥਾਂ ਦਾ, ਭਾਵੇਂ ਧੀਆਂ ਪੁੱਤਰਾਂ ਦੇ ਮੋਹ ਦਾ ਅਤੇ ਭਾਵੇਂ ਮਾਇਆ ਦੇ ਮੋਹ ਦਾ ਇਹ ਮਿੱਠਾ ਮੋਹ ਲਾਇਆ ਹੋਇਆ, ਪਰ ਬੜੇ ਬੜੇ ਦੁਨੀਆਂ ਦੇ ਲੋਕ ਇਸ ਮੋਹ ਦੇ ਵਿੱਚ ਹੀ ਆਪਣਾ ਸਾਰਾ ਜੀਵਨ ਗਲਤਾਨ ਕਰ ਦਿੰਦੇ। ਕਿਵੇਂ ਜੀਵਨ ਗਲਤਾਨ ਕਰਦੇ ਨੇ ਕਿ ਮੈਂ ਆਪਣੇ ਬੱਚਿਆਂ ਦੀ ਖਾਤਰ ਹੀ ਆਪਣਾ ਸੰਸਾਰ 'ਤੇ ਜੀਵਨ ਬਤੀਤ ਕਰਨਾ। ਪਹਿਲਾਂ ਬਚਪਨ ਦੇ ਵਿੱਚ ਬੱਚੇ ਪੈਦਾ ਕਰਨਾ, ਫਿਰ ਬੱਚਿਆਂ ਦੀ ਬਚਪਨ ਦੇ ਵਿੱਚ ਪਾਲਣਾ ਪੋਸ਼ਣਾ ਕਰਨਾ, ਫਿਰ ਬੱਚਿਆਂ ਨੂੰ ਕਾਰੋਬਾਰ 'ਤੇ ਲਾਉਣਾ, ਫਿਰ ਵੱਡੇ ਹੋ ਕੇ ਬੱਚਿਆਂ ਨੂੰ ਉਹਨਾਂ ਦੇ ਵਿਆਹ ਸ਼ਾਦੀ ਕਰਨੇ, ਅਤੇ ਫਿਰ ਜਦੋਂ ਬੱਚੇ ਸੈਟਲ ਹੋ ਜਾਂਦੇ ਨੇ ਮਾਂ ਬਾਪ ਨੂੰ ਕਈ ਵਾਰੀ ਧੱਕੇ ਮਾਰਨੇ ਸ਼ੁਰੂ ਕਰ ਦਿੰਦੇ, ਪਰ ਮਾਂ ਬਾਪ ਫਿਰ ਵੀ ਉਹਨਾਂ ਦੇ ਮੋਹ ਦੇ ਵਿੱਚ ਆਪਣਾ ਜੀਵਨ ਗਲਤਾਨ ਕਰਦੇ ਨੇ। ਸਾਰਾ ਕੁਝ ਹੁੰਦਿਆਂ ਹੋਇਆਂ ਵੀ ਆਪ ਸੁੱਕੀਆਂ ਰੋਟੀਆਂ ਖਾ ਕੇ ਗੁਜ਼ਰਾਨ ਕਰਦੇ ਨੇ, ਇਹ ਵੀ ਇੱਕ ਮੋਹ ਹੈ ਸਾਧ ਸੰਗਤ। ਸਾਰਾ ਕੁਝ ਹੁੰਦਿਆਂ ਹੋਇਆਂ ਵੀ ਆਪ ਜ਼ਿੰਦਗੀ ਜਿਉਣ ਦਾ ਢੰਗ ਨਾ ਸਿੱਖਣਾ ਅਤੇ ਸਾਰਾ ਕੁਝ ਫਿਰ ਵੀ ਬੱਚਿਆਂ ਤੋਂ ਵਾਰੀ ਜਾਣਾ, ਇਹਨੂੰ ਵੀ ਇੱਕ ਪਦਾਰਥਾਂ ਦਾ, ਬੱਚਿਆਂ ਦਾ ਮਿੱਠਾ ਮੋਹ ਕਿਹਾ ਜਾ ਸਕਦਾ। ਗੁਰੂ ਰਾਮਦਾਸ ਮਹਾਰਾਜ ਜੀ ਨੇ ਵੀ ਇਸੇ ਪ੍ਰਥਾਏ ਬਚਨ ਕਹੇ ਸਨ। ਗੁਰੂ ਰਾਮਦਾਸ ਮਹਾਰਾਜ ਜੀ ਨੇ ਸਾਨੂੰ ਸੰਸਾਰਿਕ ਜੀਵਾਂ ਨੂੰ ਇਸ ਮੋਹ ਤੋਂ ਬਚਣ ਵਾਸਤੇ ਬੜੇ ਪਿਆਰੇ ਬਚਨ ਕਹੇ ਕਿ ਜਿਹੜੇ ਧੀਆਂ ਪੁੱਤਰ ਮਾਂ ਬਾਪ ਦੇ ਨਾਲ ਝਗੜਾ ਕਰਦੇ, ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਨ ਕੇ ਜਣੇ ਵਡੀਰੇ ਤੁਮ ਹੋ ਤਿੰਨ ਸੌ ਝਗੜਤ ਪਾਪ। ਉਹ ਪੁੱਤਰ, ਜਿਸ ਮਾਂ ਬਾਪ ਨੇ ਤੈਨੂੰ ਪੈਦਾ ਕੀਤਾ, ਠੀਕ ਹੈ ਉਹ ਤੇਰੇ ਨਾਲ ਮੋਹ ਕਰਦੇ ਨੇ, ਉਹ ਤੇਰੇ ਨਾਲ ਪਿਆਰ ਕਰਦੇ ਨੇ, ਅਤੇ ਤੇਰੇ ਉੱਤੋਂ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਦੇ ਸੁੱਖ ਕੁਰਬਾਨ ਕਰ ਦਿੱਤੇ ਨੇ, ਪਰ ਜੇ ਤੂੰ ਫਿਰ ਵੀ ਐਸੇ ਮਾਂ ਬਾਪ ਦੇ ਨਾਲ ਝਗੜਾ ਕਰਦਾ ਤਾਂ ਇਹਨੂੰ ਵੱਡਾ ਦੁਨੀਆਂ ਦੇ ਉੱਤੇ ਪਾਪ ਕਰਮ ਕੋਈ ਨਹੀਂ। ਵੇਖੋ, ਇਹ ਹੈ ਮਿੱਠਾ ਮੋਹ ਸਾਧ ਸੰਗਤ। ਬੱਚੇ ਗਾਲਾਂ ਵੀ ਕੱਢਣ, ਬੱਚੇ ਮੰਦੇ ਸ਼ਬਦ ਵੀ ਵਰਤਣ, ਬੱਚੇ ਮਾਂ ਬਾਪ ਨੂੰ ਧੱਕੇ ਵੀ ਮਾਰਨ, ਅਤੇ ਮਾਂ ਬਾਪ ਤਾਂ ਵੀ ਕਹਿੰਦੇ ਨੇ ਮੇਰੇ ਪੁੱਤਰ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ, ਕਿਉਂਕਿ ਮਾਪੇ ਕਦੇ ਵੀ ਕੁਮਾਪੇ ਨਹੀਂ ਹੁੰਦੇ, ਪੁੱਤ ਕਪੁੱਤ ਜ਼ਰੂਰ ਹੋ ਜਾਂਦੇ। ਇੰਝ ਕਹਿ ਦਈਏ ਸਾਧ ਸੰਗਤ, ਗੁਰੂ ਸਾਹਿਬ ਜੀ ਕਹਿੰਦੇ ਇਹ ਜਗਤ ਮਮਤਾ ਮੂਆ। ਧੰਨ ਗੁਰੂ ਅਮਰਦਾਸ ਜੀ ਦੇ ਮੁਬਾਰਕ ਬਚਨ ਨੇ ਵੀ ਇੱਦਾਂ ਦੁਨੀਆਂ ਦੇ ਲੋਕ ਪਦਾਰਥਾਂ ਦੀ ਮਮਤਾ ਦੇ ਵਿੱਚ, ਮੋਹ ਦੇ ਵਿੱਚ, ਧੀਆਂ ਪੁੱਤਰਾਂ ਦੇ ਪਿਆਰ ਦੇ ਵਿੱਚ ਆਪਣਾ ਜੀਵਨ ਗੁਜ਼ਾਰ ਦਿੰਦੇ ਨੇ, ਪਰ ਜੀਵਨ ਕੀ ਵਿਧ ਨਾ ਹੈ, ਜੀਵਨ ਜਿਉਣ ਦਾ ਤਰੀਕਾ ਕਿਸੇ ਵਿਰਲੇ ਨੂੰ ਸੰਸਾਰ 'ਤੇ ਪ੍ਰਾਪਤ ਹੁੰਦਾ ਹੈ। ਉਹ ਭਾਗਾਂ ਵਾਲਾ ਇਨਸਾਨ ਹੁੰਦਾ ਹੈ ਜਿਹੜਾ ਇਸ ਮਮਤਾ ਤੋਂ ਬਚ ਕੇ ਸੰਸਾਰ 'ਤੇ ਆਪਣਾ ਜੀਵਨ ਭਜਨ ਬੰਦਗੀ ਕਰਦਿਆਂ ਹੋਇਆਂ, ਰੱਬ ਦਾ ਨਾਮ ਜਪਦਿਆਂ ਹੋਇਆਂ, ਸੰਸਾਰ ਦਾ ਕਾਰੋਬਾਰ ਕਰਦਿਆਂ ਹੋਇਆਂ, ਧੀਆਂ ਪੁੱਤਰਾਂ ਦੇ ਮੋਹ ਤੋਂ ਉੱਪਰ ਉੱਠ ਕੇ ਜਿਉਂਦਾ ਹੈ, ਅਤੇ ਜੀਵੇਗਾ ਉਹੀ ਜਿਹੜਾ ਗੁਰੂ ਦੀ ਮੱਤ ਧਾਰਨ ਕਰੇਗਾ, ਜਿਹੜਾ ਗੁਰੂ ਦੀ ਬਾਣੀ ਪੜ੍ਹੇਗਾ, ਜਿਹੜਾ ਪਰਮਾਤਮਾ ਦਾ ਨਾਮ ਜਪੇਗਾ, ਜਿਹੜਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਚਰਨਾਂ ਦੇ ਨਾਲ ਜੁੜੇਗਾ। ਫਿਰ ਅੱਗੇ ਗੁਰੂ ਸਾਹਿਬ ਜੀ ਇਹ ਮਾਇਆ ਦੀ ਮਮਤਾ ਵਿੱਚ ਡੁੱਬਣ ਵਾਲੇ ਮਨੁੱਖਾਂ ਨੂੰ, ਧੀਆਂ ਪੁੱਤਰਾਂ ਦੇ ਮੋਹ ਵਿੱਚ ਡੁੱਬਣ ਵਾਲੇ ਮਨੁੱਖਾਂ ਨੂੰ ਬੜਾ ਪਿਆਰਾ ਉਪਦੇਸ਼ ਬਖਸ਼ਿਸ਼ ਕਰਦੇ ਹਨ।
ਗੁਰ ਕੈ ਭਾਣੈ ਜੋ ਚੱਲੈ ਤਾਂ ਜੀਵਨ ਪਦਵੀ ਪਾਹੇ।
ਫਿਰ ਗੁਰੂ ਸਾਹਿਬ ਜੀ ਨੇ ਉਪਦੇਸ਼ ਵੀ ਬਖਸ਼ਿਸ਼ ਕੀਤਾ ਕਿ ਜ਼ਿੰਦਗੀ ਜਿਉਣ ਦਾ ਤਰੀਕਾ ਕਿਹਨਾਂ ਨੂੰ ਸੰਸਾਰ 'ਤੇ ਆਉਂਦਾ। ਗੁਰ ਕੈ ਭਾਣੈ ਜੋ ਚੱਲੈ, ਜਿਹੜੇ ਗੁਰੂ ਦੇ ਭਾਣੇ ਵਿੱਚ ਚੱਲਦੇ ਨੇ, ਭਾਣੇ ਦਾ ਮਤਲਬ ਗੁਰੂ ਦਾ ਹੁਕਮ ਕਬੂਲ ਕਰਨਾ, ਗੁਰੂ ਦੇ ਆਦਰਸ਼ਾਂ 'ਤੇ ਚੱਲਣਾ, ਗੁਰੂ ਦੇ ਸਿਧਾਂਤ 'ਤੇ ਚੱਲਣਾ, ਗੁਰੂ ਦੀ ਵਿਚਾਰ 'ਤੇ ਚੱਲਣਾ, ਇਹਨੂੰ ਭਾਣਾ ਸ਼ਬਦ ਕਿਹਾ ਜਾਂਦਾ। ਜਿਹੜਾ ਗੁਰੂ ਦੇ ਭਾਣੇ ਵਿੱਚ ਚੱਲਦਾ, ਇਹ ਪਦਾਰਥਾਂ ਦੀ ਮਮਤਾ ਤੋਂ ਉੱਪਰ ਉੱਠ ਕੇ ਆਪਣਾ ਜੀਵਨ ਜਿਉਂਦਾ, ਗੁਰੂ ਸਾਹਿਬ ਜੀ ਕਹਿੰਦੇ ਜੀਵਨ ਪਦਵੀ ਪਾਹੇ, ਉਹ ਜ਼ਿੰਦਗੀ ਜਿਉਣ ਦਾ ਇੱਕ ਮਰਤਬਾ ਪ੍ਰਾਪਤ ਕਰ ਲੈਂਦੇ। ਮਰਤਬੇ ਤੋਂ ਭਾਵ ਇੱਕ ਪਦਵੀ, ਜ਼ਿੰਦਗੀ ਦੀ ਵੀ ਇੱਕ ਪਦਵੀ ਹੈ, ਜ਼ਿੰਦਗੀ ਦਾ ਵੀ ਇੱਕ ਮਰਤਬਾ ਹੈ। ਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਮਨੁੱਖ ਗੁਰੂ ਦੇ ਹੁਕਮ ਦੇ ਵਿੱਚ ਚੱਲਦੇ ਨੇ ਨਾ, ਉਹ ਤੇ ਉਸ ਮਰਤਬੇ ਦੇ ਉੱਤੇ ਪਹੁੰਚ ਜਾਂਦੇ ਨੇ। पर ज़्यादातर दुनिया के लोग मोह पदार्थां दे मोह दे विच ही ज़्यादातर संसार ते ठगे जांदे। जिंदगी निकल जाती है पर जिंदगी जीवन का सारी उम्र तरीका नहीं आता। यह तरीका भी गुरु साहब जी दे कोलों ही प्राप्त होंदा है। मनुख ने मनुख हो के जिंदगी किवें बतीत करनी है, नहीं तो गुरु साहब जी कहते करतूत पशु की मानस जात लोक पचारा करै दिन रात। नहीं तो सारी जिंदगी बंदा होके भी बंदा नहीं बनता, वो पशुआ वर्गा संसार के उत्ते जीवन बतीत करता है। तो जे कि गुरु साहब जी कहते बंदा गुरु के हुक्म नूं पछाण लवे ना, तो सतगुरु पातशाह कहणगे फिर उस मनुख नूं संसार के उत्ते जिंदगी का एक उच्चा मरतबा जेड़ा वो प्राप्त हो जाता है।
ओए सदा सदा जन जीवते जो हर चरणी चित लाहे।
जिउंदे ते सारे लोग ने, पर जेड़े सिद्धांत वाले पासे तो विचारधारा वाले पासे तो मर जांदे ने, वो बंदे हो के भी बंदियां वर्गी जिंदगी नहीं जिउंदे, वो संसार ते मुरदियां वर्गी संसार ते जीवन जेड़ा वो बतीत करदे ने। पर जेडे मनुख गुरु के चरणा के नाल चित जोड़ लेंदे ने, भाव के अपनी सुरत बिरती जोड़ लेंदे ने, ओए सदा सदा जन जीवते। जिवें आपां पढ़दे आ ब्रह्म ज्ञानी सद जीवै नहीं मरता, भाव के जेड़ा ब्रह्म का ज्ञान रखण वाला मनुख है ना, वह संसार ते असली जिंदगी संसार के उत्ते जिउंदा है, रहिंदी दुनिया तक, दुनिया के लोग उहदा माण करदे ने, उहदा नाम जपदे ने, उहनू याद करदे ने। क्यों? क्योंकि उहनू ब्रह्म का ज्ञान होण करके जिंदगी जीवन का पता लग गया। जां गुरु साहब जी कहिंदे ने शब्द मरो फिर जीवो सद ही, तां फिर मरन ना होई। पातशाह कहिंदे कि जे कोई शब्द की विचारधारा द्वारा अपने अंदर दे भैड़े ख्याल भैड़े विचार मार लैंदा है, ते विचार किवें मारने ने, अखी वाजों वेखना बिन कन्ना सुनना, पैरां वाजों चलना बिन हत्थां करना, जीभै वाजों बोलना इउं जीवत मरना, नानक हुक्म पछाण कै तो खसमै मिलना। इहनू कहिंदे ने जिंदगी जीउण दा तरीका सिखणा, इहनू कहिंदे ने जिंदगी जीउण दा ढंग सिखणा। ते मेरे पातशाह कहिंदे इदां जिहड़े मनुख शब्द दी विचारधारा द्वारा अपने हाथ हुंदिया होया हाथां दे मंदे विचार मार लैंदे ने, जीव हुंदिया होया जीव तो मंदे शब्द बोलण वाले बोल मार लैंदे ने, पैर हुंदिया होया मंदे पासे चलण वाले कदम खत्म कर लैंदे ने। शराब दे ठेके ते नहीं जांदे, फिर ये पैरां दे द्वारा वो चल के सत संगत विच पहुंचदे ने। पातशाह कहिंदे ऐसे मनुख गुरु दे हुक्म नूं पछाण लैंदे ते फिर शब्द मरो फिर जीव वो सद ही। ते इसे तरह गुरु साहब जी कहंदे ओए सदा सदा जन जीवते जो हर चरणी चित लाहे। पातशाह कहणगे वह सदा ही संसार ते जिउंदे ने जेडे हरी दे चरणा दे नाल अपना चित जोड़ लैंदे हन।
नानक नदरी मन वसै गुरमुख सहज समाहे।
इस तरह पातशाह कहणगे नानक नदरी मन वसै, जेडे मनुख गुरु दे हुक्म द्वारा गुरु दे भाणे विच अपना जीवन बतीत करदे ने ना, परमात्मा उहनां दे मन विच आ के वस जांदा है, उहदे हिरदे रूपी घर दे अंदर परमेश्वर दा टिकाणा हो जांदा है। और गुरु साहिब जी कहिंदे नानक नदरी मन वसै गुरमुख सहज समाहे। इस तरह जिन्हां दे हिरदे विच परमात्मा दी नज़र दे सदका, परमात्मा दी मेहरामत दे सदका परमेश्वर वस जांदा है, वह गुरमुख सहज समाहे, वह गुरमुख जन जिहड़े गुरु वल मुख करके अपना जीवन जिउंदे ने, वह सहजे सहजे परमात्मा दे विच समा जांदे ने। सूरज किरण मिलै जल का जल हुआ राम, ज्योति ज्योत रली संपूर्ण थिया राम। इन्हू कहते ने जोत परमात्मा दे विच अभेद हो जानी। हर हर जन दुए एक है बिब विचार कछ नाही। इन्हू कहते ने कि परमात्मा दे विच अभेद हो जाना। इस तरह गुरमुख सहज समाहे, गुरमुख जन सहज सुभा परमात्मा दे विच जाके समा जांदे हन।
महला तीजा अंदर सहसा दुख है ਆਪੇ ਸਿਰ ਧੰਦੇ ਮਾਰ।
ਪਾਤਸ਼ਾਹ ਮਹੱਲਾ ਤੀਜਾ ਭਾਵ ਕੇ ਦੂਸਰੇ ਸਲੋਕ ਦੇ ਅੰਦਰ ਬਖਸ਼ਿਸ਼ ਕਰ ਰਹੇ ਹਨ। ਅੰਦਰ ਸਹਿਸਾ ਦੁੱਖ ਹੈ, ਧੰਨ ਗੁਰੂ ਅਮਰਦਾਸ ਜੀ ਦੇ ਮੁਬਾਰਕ ਬਚਨ ਨੇ। ਮਨੁੱਖ ਦੇ ਅੰਦਰ ਇੱਕ ਸਹਿਮ ਦਾ ਦੁੱਖ ਬਣਿਆ ਹੋਇਆ ਹੈ। ਆਪੇ ਸਿਰ ਧੰਦੇ ਮਾਰ, ਉਹ ਸਹਿਮ ਦੇ ਦੁੱਖ ਦੇ ਕਾਰਨ ਮਨੁੱਖ ਸੰਸਾਰਿਕ ਧੰਦਿਆਂ ਵਿੱਚ ਗਲਤਾਨ ਹੋਇਆ ਆਪਣੇ ਆਪੇ ਨੂੰ ਮਾਰੀ ਰੱਖਦਾ। ਭਾਵ ਕਿ ਮਰਿਆ ਹੋਇਆ ਮਨੁੱਖ ਧੰਦਿਆਂ ਦੇ ਵਿੱਚ ਫਸਿਆ ਹੋਇਆ ਮਨੁੱਖ ਸਹਿਮ ਦੇ ਅੰਦਰ ਜਿਹੜਾ ਉਹ ਦੁੱਖ ਬਤੀਤ ਕਰਦਿਆਂ ਹੋਇਆ ਸੰਸਾਰ ਤੇ ਦੁੱਖ ਦੇ ਵਿੱਚ ਰਹਿੰਦਿਆਂ ਆਪਣਾ ਜੀਵਨ ਜਿਹੜਾ ਉਹ ਬਤੀਤ ਕਰਦਾ ਹੈ।
ਦੂਜੇ ਭਾਏ ਸੁੱਤੇ ਕਭੇ ਨਾ ਜਾਗੈ ਮਾਇਆ ਮੋਹ ਪਿਆਰ।
ਔਰ ਇਸ ਤਰ੍ਹਾਂ ਧੰਦਿਆਂ ਦੀ ਮਾਰ ਦੇ ਵਿੱਚ ਫਸੇ ਹੋਏ ਮਨੁੱਖ ਧੰਦਿਆਂ ਦਾ ਦੁੱਖ ਸਹਿਣ ਕਰਨ ਵਾਲੇ, ਧੰਦਿਆਂ ਦਾ ਦੁੱਖ ਕੀ ਹੈ, ਕਦੇ ਮਾਇਆ ਆ ਗਈ ਤੇ ਖੁਸ਼ੀ ਆ ਗਈ, ਮਾਇਆ ਚਲਾ ਗਈ ਤੇ ਦੁੱਖ ਪੈਦਾ ਹੋ ਗਿਆ। ਇਹ ਧੰਦਿਆਂ ਦੀ ਮਾਰ ਹੈ ਸਾਧ ਸੰਗਤ। ਜਿਹੜੇ ਏਦਾਂ ਦੇ ਸਹਿਮ ਦੇ ਅੰਦਰ ਆਪਣਾ ਜੀਵਨ ਬਤੀਤ ਕਰਦੇ ਨੇ ਨਾ, ਪਾਤਸ਼ਾਹ ਕਹਿਣਗੇ ਦੂਜਾ ਭਾਏ ਸੁੱਤੇ ਕਵੇ ਨਾ ਜਾਗੇ। ਐਸੇ ਮਨੁੱਖ ਦੂਜਾ ਭਾਏ ਸੁੱਤੇ ਦਾ ਮਤਲਬ ਹੁੰਦਾ ਹੈ ਕਿ ਪਰਮਾਤਮਾ ਨੂੰ ਛੱਡ ਕੇ ਮਾਇਆ ਦੇ ਮੋਹ ਦੇ ਵਿੱਚ ਸੁੱਤੇ ਹੋਏ ਮਨੁੱਖ ਜਿਹੜੇ ਨੇ ਉਹ ਕਦੇ ਜਾਗਦੇ ਨਹੀਂ। ਮਾਇਆ ਮੋਹ ਪਿਆਰ ਕਿਉਂ? ਕਿਉਂਕਿ ਉਹਨਾਂ ਦਾ ਮਾਇਆ ਦੇ ਨਾਲ ਮੋਹ ਬਣਿਆ ਹੁੰਦਾ, ਮਾਇਆ ਦੇ ਨਾਲ ਪਿਆਰ ਬਣਿਆ ਹੁੰਦਾ। ਧੰਦਿਆਂ ਦੇ ਵਿੱਚ ਐਸੇ ਮਨਮੁੱਖ ਮਨੁੱਖ ਖਚਤ ਹੁੰਦੇ ਨੇ, ਇਸੇ ਕਰਕੇ ਰੱਬ ਵਾਲੇ ਪਾਸੇ ਫਿਰ ਉਹਨਾਂ ਦਾ ਧਿਆਨ ਨਹੀਂ ਜੁੜਦਾ ਤੇ ਦੁੱਖ ਦੇ ਵਿੱਚ ਆਪਣੀ ਸਾਰੀ ਜ਼ਿੰਦਗੀ ਜਿਹੜੀ ਨੇ ਨਾ ਉਹ ਰੱਬ ਦੇ ਨਾਲੋਂ ਟੁੱਟੇ ਹੋਏ ਮਨੁੱਖ ਦੁੱਖ ਦੇ ਵਿੱਚ ਮਾਇਆ ਦੇ ਮੋਹ ਵਿੱਚ ਫਸੇ ਹੋਏ ਆਪਣਾ ਜੀਵਨ ਸੰਸਾਰ ਤੇ ਬਤੀਤ ਕਰਕੇ ਜ਼ਿੰਦਗੀ ਬਤੀਤ ਕਰਦੇ ਨੇ। ਇੰਝ ਕਹਿ ਦਈਏ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜਗ ਖਾਇਆ ਮਨਮੁੱਖ ਖਾਦੇ ਗੁਰਮੁਖ ਉੱਭਰੇ ਜਿਨੀ ਸੱਚ ਨਾਮ ਚਿੱਤ ਲਾਇਆ। ਪਾਤਸ਼ਾਹ ਕਹਿੰਦੇ ਕਿ ਜਿਹੜੇ ਤੇ ਰੱਬ ਦੇ ਨਾਮ ਦੇ ਨਾਲ ਜੁੜ ਗਏ ਉਹ ਤਾਂ ਬਚ ਗਏ, ਪਰ ਨਹੀਂ ਤੇ ਬੜਿਆਂ ਬੜਿਆਂ ਨੂੰ ਇਹ ਮਾਇਆ ਦੇ ਮੋਹ ਨੇ ਬਿਨਾਂ ਦੰਦਾਂ ਤੋਂ ਖਾ ਲਏ। ਭਾਵ ਕਿ ਮਾਇਆ ਦੇ ਵਿੱਚ ਫਸਿਆ ਹੋਇਆਂ ਦੀ ਬੜਿਆਂ ਬੜਿਆਂ ਦੀ ਜ਼ਿੰਦਗੀ ਇਸੇ ਤਰ੍ਹਾਂ ਸੰਸਾਰ ਦੇ ਉੱਤੇ ਬਤੀਤ ਹੋ ਗਈ ਅਤੇ ਬਰਬਾਦ ਹੋ ਜਾਂਦੀ ਹੈ।
ਨਾਮ ਨਾ ਚਿੱਤ ਹੈ, ਸ਼ਬਦ ਨਾ ਵਿਚਾਰ ਹੈ, ਇਹੋ ਮਨਮੁੱਖ ਕਾ ਆਚਾਰ।
ਫਿਰ ਗੁਰੂ ਸਾਹਿਬ ਜੀ ਮਨਮੁੱਖ ਦਾ ਆਚਾਰ ਵੀ ਦੱਸਦੇ ਨੇ, ਉਹਦਾ ਜੀਵਨ ਕਿੱਦਾਂ ਦਾ ਹੁੰਦਾ। ਪਾਤਸ਼ਾਹ ਕਹਿੰਦੇ ਮਨਮੁੱਖ ਦੀ ਇਹ ਨਿਸ਼ਾਨੀ ਹੁੰਦੀ ਹੈ ਕਿ ਨਾਮ ਨਾ ਚੇਤੇ, ਨਾ ਤੇ ਉਹਨੇ ਰੱਬ ਦਾ ਨਾਮ ਜਪਣਾ, ਸ਼ਬਦ ਨਾ ਵਿਚਾਰੇ ਤੇ ਨਾ ਹੀ ਉਹਨੇ ਕਦੇ ਸ਼ਬਦ ਦੀ ਵਿਚਾਰਧਾਰਾ ਕਰਨੀ ਹੈ। ਭਾਵ ਕਿ ਨਾ ਹੀ ਉਹਨੇ ਸ਼ਬਦ ਦੀ ਵਿਚਾਰਧਾਰਾ ਨੂੰ ਸਮਝਣਾ। ਵੈਸੇ ਦੁਨੀਆਂ ਦੇ ਲੋਕਾਂ ਦੇ ਨਾਲ ਭਾਵੇਂ ਰੋਜ਼ ਸਿੰਘ ਫਸਾਈ ਫਿਰੇ, ਆ ਜਿਵੇਂ ਅਜੋਕੇ ਸਮੇਂ 'ਚ ਕਈ ਵਾਰੀ ਇੱਦਾਂ ਦੇ ਲੋਕ ਹੁੰਦੇ ਨੇ ਜਿਹੜੇ ਚਾਰ ਕੁ ਦਿਨ ਬਾਬਿਆਂ ਦੇ ਕਸ਼ਹਿਰੇ ਧੋਂਦੇ ਨੇ ਅਤੇ ਪੰਜਵੇਂ ਦਿਨ ਮੇਰੇ ਵਾਂਗ ਕਥਾਵਾਚਕ ਬਣ ਜਾਂਦੇ। ਕੁਝ ਉਹ ਵੀ ਲੋਕ ਹੁੰਦੇ ਨੇ ਜਿਹੜੇ ਤਿੰਨ ਤਿੰਨ ਸਾਲ ਜਿਵੇਂ ਸ਼੍ਰੋਮਣੀ ਕਮੇਟੀ ਪਹਿਲਾਂ ਆਪਣੇ ਵਿਦਿਆਲਿਆਂ ਦੇ ਵਿੱਚ ਉਹਨਾਂ ਨੂੰ ਸੱਚੀ ਟਕਸਾਲ ਦੇ ਅੰਦਰ ਘੜਦੀ ਹੈ ਅਤੇ ਫਿਰ ਇਹਨਾਂ ਸਟੇਜਾਂ 'ਤੇ ਪ੍ਰਚਾਰ ਕਰਨ ਵਾਸਤੇ ਮੌਕਾ ਦਿੰਦੀ ਹੈ। ਕੁਝ ਉਹ ਵੀ ਲੋਕ ਹੁੰਦੇ ਨੇ। ਸਾਧ ਸੰਗਤ ਬੜਾ ਫਰਕ ਹੁੰਦਾ ਹੈ। ਇੱਕ ਉਹ ਫਰਕ ਹੈ ਜਿਹੜੇ ਨਾਮ ਨਾ ਚੇਤੇ, ਸ਼ਬਦ ਨਾ ਵਿਚਾਰੇ ਸਿੱਖ ਰਹਿਤ ਮਰਜ਼ਾਦਾ ਦਾ ਵਿਰੋਧ ਕਰਦੇ ਨੇ। ਕਿਉਂ? ਕਿਉਂਕਿ ਉਹਨਾਂ ਨੇ ਸਿੱਖ ਰਹਿਤ ਮਰਜ਼ਾਦਾ ਦੇ ਸਿਧਾਂਤ ਨੂੰ ਗੁਰਬਾਣੀ ਦੀ ਵਿਚਾਰਧਾਰਾ ਦੇ ਅਨੁਸਾਰ ਪੜ੍ਹਿਆ ਨਹੀਂ। ਔਰ ਇੱਕ ਉਹ ਵੀ ਵਿਚਾਰਧਾਰਾ ਜਿਹੜੇ ਸ਼ਬਦ ਨਾ ਵਿਚਾਰੇ, ਇਹ ਲੋਕ ਕੌਣ ਕਰਦੇ ਨੇ ਜਿਹੜੇ ਸ਼ਬਦ ਨਾ ਵਿਚਾਰੇ ਵਾਲੇ, ਜਿਹੜੇ ਸ਼ਬਦ ਦੀ ਵਿਚਾਰਧਾਰਾ ਕਰਦੇ ਨੇ ਉਹ ਇਹ ਗੱਲ ਚੰਗੀ ਤਰ੍ਹਾਂ ਸਮਝਦੇ ਨੇ ਕਿ ਸਿੱਖ ਰਹਿਤ ਮਰਜ਼ਾਦਾ ਸਿੱਖ ਕੌਮ ਨੇ ਸਾਡੇ ਵਿਦਵਾਨਾਂ ਨੇ ਮਿਲ ਕੇ ਜੋ ਤਿਆਰ ਕੀਤੀ ਹੈ ਉਹ ਕੇਵਲ ਤੇ ਕੇਵਲ ਨਿਰੋਲ ਗੁਰਬਾਣੀ ਦੀ ਵਿਚਾਰਧਾਰਾ ਦੇ ਅਨੁਸਾਰ ਹੈ। ਇੰਝ ਕਹਿ ਦਈਏ ਸਾਧ ਸੰਗਤ ਜਿਹੜੇ ਨਾਮ ਨਾ ਚੇਤੇ, ਸ਼ਬਦ ਨਾ ਵਿਚਾਰੇ, ਗੁਰੂ ਸਾਹਿਬ ਜੀ ਕਹਿੰਦੇ ਇਹ ਮਨਮੁੱਖ ਕਾ ਆਚਾਰ, ਇਹ ਗੱਲਾਂ ਉਹ ਕਰਦੇ ਨੇ ਜਿਹੜੇ ਮਨਮੁੱਖ ਹੁੰਦੇ ਨੇ, ਜਿਹਨਾਂ ਦਾ ਆਚਰਣ ਇੱਦਾਂ ਦਾ ਹੁੰਦਾ ਹੈ ਕਿ ਆਪ ਸਿਧਾਂਤ ਨੂੰ ਸਮਝਣਾ ਨਹੀਂ, ਆਪ ਸਿਧਾਂਤ ਨੂੰ ਵਿਚਾਰਨਾ ਨਹੀਂ ਅਤੇ ਦੂਜਿਆਂ ਦੇ ਨਾਲ ਨੇਤਾ ਪ੍ਰਤੀ ਸਿੰਘ ਫਸਾਈ ਫਿਰਨਾ। ਗੁਰੂ ਸਾਹਿਬ ਜੀ ਕਹਿੰਦੇ ਇਹ ਵਿਚਾਰਾਂ ਮਨਮੁੱਖ ਦੀਆਂ ਹੁੰਦੀਆਂ ਹਨ।
ਹਰ ਨਾਮ ਨਾ ਪਾਇਆ ਜਨਮ ਬਿਰਥਾ ਗਵਾਇਆ, ਨਾਨਕ ਜਮ ਮਾਰ ਕਰੇ ਖੁਆਰ।
ਪਾਤਸ਼ਾਹ ਕਹਿੰਦੇ ਕਿ ਹਰ ਨਾਮ ਨਾ ਪਾਇਆ ਜਨਮ ਬਿਰਥਾ ਗਵਾਇਆ। ਜਿਹੜੇ ਮਨੁੱਖ ਪਰਮਾਤਮਾ ਦੇ ਨਾਲੋਂ ਟੁੱਟੇ ਹੁੰਦੇ ਨੇ ਉਹ ਕਦੇ ਰੱਬ ਦੇ ਨਾਮ ਦੀ ਪ੍ਰਾਪਤੀ ਨਹੀਂ ਕਰਦੇ। ਫਿਰ ਅਗਲਾ ਕੀ ਹੁੰਦਾ, ਜਨਮ ਬਿਰਥਾ ਗਵਾਇਆ, ਫਿਰ ਉਹ ਆਪਣਾ ਜੀਵਨ ਸੰਸਾਰ ਤੋਂ ਵਿਅਰਥ ਹੀ ਗਵਾ ਲੈਂਦੇ ਨੇ। ਨਾਨਕ ਜਮ ਮਾਰ ਕਰੇ ਖੁਆਰ, ਤੇ ਅਖੀਰ ਫਿਰ ਉਹਨਾਂ ਨੂੰ ਜਮਦੂਤਾਂ ਦੀ ਮਾਰ ਵੱਜਦੀ ਹੈ, ਕਿਉਂਕਿ ਜਿਹਨਾਂ ਨੇ ਸ਼ਬਦ ਨਹੀਂ ਪੜ੍ਹਿਆ, ਸ਼ਬਦ ਦੇ ਸਿਧਾਂਤ ਨੂੰ ਵਿਚਾਰਿਆ ਨਹੀਂ, ਸ਼ਬਦ ਦੇ ਸਿਧਾਂਤ ਨੂੰ ਸਮਝਿਆ ਨਹੀਂ। ਤੇ ਪਾਤਸ਼ਾਹ ਕਹਿੰਦੇ ਕਿ ਨਾ ਤੇ ਉਹਨਾਂ ਨੇ ਰੱਬ ਦਾ ਨਾਮ ਜਪਿਆ, ਨਾ ਰੱਬ ਦੀ ਬੰਦਗੀ ਕੀਤੀ, ਨਾ ਪਰਮਾਤਮਾ ਦਾ ਸਿਮਰਨ ਕੀਤਾ, ਤੇ ਐਸੇ ਮਨੁੱਖ ਫਿਰ ਖੁਆਰੀ ਦਾ ਕਾਰਨ ਬਣਦੇ ਨੇ। ਅਖੀਰ ਵੇਲੇ ਉਹਨਾਂ ਨੂੰ ਜਮਦੂਤਾਂ ਦੀ ਮਾਰ ਵੱਜਦੀ ਹੈ।
ਪੌੜੀ ਆਪਣਾ ਆਪ ਉਪਾਇਓ ਨਾ ਤਦੋਂ ਹੋਰ ਨਾ ਕੋਈ।
ਪੌੜੀ ਦੇ ਅੰਦਰ ਜੋ ਕਿ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਇਸ ਵਾਰ ਦੇ ਅੰਦਰ ਪਹਿਲੀ ਪੌੜੀ ਹੈ, ਗੁਰੂ ਅਮਰਦਾਸ ਮਹਾਰਾਜ ਜੀ ਬੜਾ ਪਿਆਰਾ ਸਿਰਲੇਖ ਬਖਸ਼ਿਸ਼ ਕਰ ਰਹੇ ਹਨ ਕਿ ਆਪਣਾ ਆਪ ਉਪਾਇਓ ਨਾ ਤਦੋਂ ਹੋਰ ਨਾ ਕੋਈ। ਪਰਮਾਤਮਾ ਨੇ ਜਦੋਂ ਸੰਸਾਰ ਦੀ ਰਚਨਾ ਕੀਤੀ ਹੈ ਨਾ, ਤੇ ਸਭ ਤੋਂ ਪਹਿਲਾਂ ਪਰਮਾਤਮਾ ਹੀ ਸੰਸਾਰ ਦੇ ਉੱਤੇ ਸੀ, ਉਦੋਂ ਹੋਰ ਕੋਈ ਵੀ ਨਹੀਂ ਸੀ। ਜਿਵੇਂ ਧੰਨ ਗੁਰੂ ਨਾਨਕ ਸਾਹਿਬ ਜੀ ਮਾਰੂ ਸੋਹਲਿਆਂ ਦੇ ਅੰਦਰ ਬੜਾ ਪਿਆਰਾ ਜ਼ਿਕਰ ਕਰਦੇ ਨੇ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਜਦੋਂ ਸੰਸਾਰ ਤੇ ਕੁਝ ਵੀ ਨਹੀਂ ਸੀ ਨਾ, ਪਰਮਾਤਮਾ ਉਦੋਂ ਵੀ ਮੌਜੂਦ ਸੀ। ਪੁੱਛਿਆ ਪਰਮਾਤਮਾ ਫਿਰ ਕਿੱਥੇ ਰਹਿੰਦਾ ਸੀ? ਗੁਰੂ ਨਾਨਕ ਸਾਹਿਬ ਜੀ ਨੇ ਬੜੇ ਪਿਆਰੇ ਬਚਨ ਕਹੇ ਨੇ, ਪਾਤਸ਼ਾਹ ਕਹਿਣਗੇ ਅਰਬਦ ਨਰਬਦ ਧੁੰਦੂ ਕਾਰਾ ਧਰਨ ਗਗਨ ਹੁਕਮ ਅਪਾਰਾ, ਨਾ ਦਿਨ ਰਹਿਣ ਨਾ ਚੰਦ ਨਾ ਸੂਰਜ। ਕਹਿੰਦੇ ਨਾ ਧਰਤੀ ਸੀ, ਨਾ ਪਤਾਲ ਸੀ, ਨਾ ਆਕਾਸ਼ ਸੀ, ਨਾ ਚੰਦਰਮਾ ਸੀ, ਨਾ ਸੂਰਜ ਸੀ। ਕਹਿੰਦੇ ਜਦੋਂ ਕੁਝ ਵੀ ਸੰਸਾਰ ਤੇ ਨਹੀਂ ਸੀ ਨਾ, ਤੇ ਕਹਿੰਦੇ ਸੁਨ ਸਮਾਧ ਲਗਾਏ ਦਾ, ਕਹਿੰਦੇ ਪਰਮਾਤਮਾ ਉਦੋਂ ਵੀ ਮੌਜੂਦ ਸੀ ਤੇ ਸੁਨ ਅਵਸਥਾ ਦੇ ਵਿੱਚ ਮੌਜੂਦ ਸੀ। ਇੱਥੇ ਪੌੜੀ ਦੇ ਅੰਦਰ ਗੁਰੂ ਅਮਰਦਾਸ ਜੀ ਬੜਾ ਪਿਆਰਾ ਸਲੇਖ ਬਖਸ਼ਿਸ਼ ਕਰ ਰਹੇ ਨੇ, ਆਪਣਾ ਆਪ ਉਪਾਏ ਹਨ। ਕਹਿੰਦੇ ਕਿ ਜਦੋਂ ਸੰਸਾਰ ਦੇ ਉੱਤੇ ਤਦੋਂ ਹੋਰ ਨਾ ਕੋਈ, ਜਦੋਂ ਕੁਝ ਵੀ ਨਹੀਂ ਸੀ, ਪਰਮਾਤਮਾ ਉਦੋਂ ਵੀ ਸੰਸਾਰ ਦੇ ਉੱਤੇ ਆਪਣਾ ਆਪੇ ਦੇ ਅੰਦਰ ਸੰਸਾਰ ਤੇ ਮੌਜੂਦ ਸੀ।
ਮਤਾ ਮਸੂਰਤ ਆਪ ਕਰੇ ਜੋ ਕਰੇ ਸੋ ਹੋਈ।
ਪਰਮਾਤਮਾ ਨੇ ਸੰਸਾਰ ਕਦੋਂ ਰਚਨਾ, ਕਿਵੇਂ ਰਚਨਾ, ਕਿਵੇਂ ਸੰਸਾਰ ਦੀ ਰਚਨਾ ਕਰਨੀ ਹੈ, ਇਹ ਮਤਾ ਵੀ ਪਰਮਾਤਮਾ ਨੇ ਆਪ ਹੀ ਪਾਇਆ। ਸਤਸੰਗ ਇੱਕ ਤੇ ਹੁੰਦਾ ਨਾ, ਚਾਰ ਬੰਦੇ ਬੈਠ ਕੇ ਵਿਚਾਰ ਕਰਦੇ ਨੇ ਵੀ ਏਦਾਂ ਦੀ ਪਹਾੜੀ ਬਣਾ ਦਈਏ ਉੱਥੇ, ਏਦਾਂ ਦਾ ਫਲਾਣੀ ਥਾਂ ਦੇ ਉੱਤੇ ਸਮੁੰਦਰ ਪੈਦਾ ਕਰ ਦਈਏ। ਚਾਰ ਬੰਦੇ ਬੈਠ ਕੇ ਮਤਾ ਕਰਦੇ ਨੇ, ਪਰ ਰੱਬ ਨੇ ਜਦੋਂ ਸੰਸਾਰ ਦੀ ਰਚਨਾ ਕੀਤੀ ਹੈ ਨਾ, ਕਿਸੇ ਦਾ ਮਤਾ ਨਹੀਂ ਪੁੱਛਿਆ, ਚਾਰ ਬੰਦੇ ਨਹੀਂ ਬਿਠਾਏ, ਕਿਉਂਕਿ ਰੱਬ ਵਰਗਾ ਹੈ ਹੀ ਕੋਈ ਨਹੀਂ ਸੀ ਜਿਹੜਾ ਰੱਬ ਨੂੰ ਸਲਾਹ ਦੇ ਸਕਦਾ ਹੋਵੇ ਕਿ ਏਦਾਂ ਦੀ ਧਰਤੀ ਸਾਜ ਦਿਓ, ਇੱਕ ਪਾਸੇ 24 ਘੰਟੇ ਠੰਡ ਪੈਂਦੀ ਰਹੇ ਤੇ ਦੂਜੇ ਪਾਸੇ ਗਰਮੀ, ਇੱਕ ਪਾਸੇ ਹਰ ਵਕਤ ਸੀਤ ਲਹਿਰਾਂ ਵਗਦੀਆਂ ਰਹਿਣ ਤੇ ਦੂਜੇ ਪਾਸੇ ਸਮੁੰਦਰ ਹੋਵੇ। ਰੱਬ ਨੇ ਜਦੋਂ ਸੰਸਾਰ ਦੀ ਰਚਨਾ ਕੀਤੀ ਹੈ, ਪਾਸੇ ਕਹਿੰਦੇ ਮਤਾ ਮਸੂਰਤ ਆਪ ਕਰੇ, ਕਹਿੰਦੇ ਕਿ ਰੱਬ ਨੇ ਆਪ ਹੀ ਮਤਾ ਪਾਇਆ ਵੀ ਏਦਾਂ ਦਾ ਸੰਸਾਰ ਸਾਜਣਾ, ਔਰ ਕਰਤਾ ਆਪ ਕਰੇ ਜੋ ਕਰੇ ਸੋ ਹੋਈ। ਤੇ ਫਿਰ ਜੋ ਰੱਬ ਕਰਦਾ, ਜਿਹਨੇ ਸੰਸਾਰ ਸਾਜਿਆ, ਉਹੀ ਕੁਝ ਸੰਸਾਰ ਦੇ ਉੱਤੇ ਹੁੰਦਾ ਹੈ।
ਤਦੋ ਆਕਾਸ਼ ਨਾ ਪਾਤਾਲ ਹੈ ਨਾ ਤ੍ਰੈ ਲੋਈ।
ਕਹਿੰਦੇ ਜਦੋਂ ਪਰਮਾਤਮਾ ਨੇ ਸੰਸਾਰ ਰਚਨ ਦੀ ਵਿਧੀ ਤਿਆਰ ਕੀਤੀ ਨਾ, ਤਦੋਂ ਸੰਸਾਰ ਦੇ ਉੱਤੇ ਨਾ ਆਕਾਸ਼ ਸੀ, ਨਾ ਪਾਤਾਲ ਸੀ, ਤੇ ਨਾ ਇਹ ਤ੍ਰੈ ਲੋਈ ਸੀ, ਭਾਵ ਕਿ ਨਾ ਹੀ ਇਹ ਤਿੰਨ ਭਵਨ ਸਨ। ਪਰਮਾਤਮਾ ਨੂੰ ਪਾਇਆ ਤੇ ਉਹਨੇ ਕੀਤਾ ਪਸਾਉ, ਇੱਕੋ ਕਵਾਉ, ਕਵਾਉ ਦਾ ਮਤਲਬ ਹੁੰਦਾ ਇੱਕ ਬਚਨ, ਕੀਤਾ ਕੀਤਾ ਪਸਾਉ ਇੱਕੋ ਕਵਾਉ, ਤਿਸਤੇ ਹੋਏ ਲੱਖ ਦਰਿਆਓ ਤੇ ਲੱਖਾਂ ਦਰਿਆ ਹੋਂਦ ਵਿੱਚ ਆ ਗਏ। ਪਰਮਾਤਮਾ ਨੇ ਕੇਵਲ ਇੱਕ ਹੁਕਮ ਕੀਤਾ। ਇਸਲਾਮ ਧਰਮ ਕਹਿੰਦਾ ਪਰਮਾਤਮਾ ਨੇ ਕੁੰਨ ਸ਼ਬਦ ਵਰਤਿਆ ਤੇ ਸਾਰਾ ਸੰਸਾਰ ਰਚਿਆ ਗਿਆ। ਈਸਾਈ ਧਰਮ ਕਹਿੰਦਾ ਕਿ 7 ਦਿਨ ਲੱਗ ਗਏ ਰੱਬ ਨੂੰ ਸੰਸਾਰ ਦੀ ਰਚਨਾ ਕਰਦੇ, ਪਰ ਗੁਰਮਤ ਇਸ ਗੱਲ ਨੂੰ ਸਵੀਕਾਰ ਨਹੀਂ ਕਰਦੇ। ਗੁਰਮਤ ਅਨੁਸਾਰ ਪਰਮਾਤਮਾ ਨੂੰ ਜਦੋਂ ਪਾਇਆ ਤੇ ਉਹ ਜਦੋਂ ਸੰਸਾਰ ਦੇ ਉੱਤੇ ਕੁਝ ਵੀ ਨਹੀਂ ਸੀ, ਉਹਨੇ ਆਪ ਹੀ ਮਤਾ ਪਾਇਆ, ਆਪ ਹੀ ਹੁਕਮ ਕੀਤਾ ਤੇ ਆਪ ਹੀ ਸਾਰੇ ਸੰਸਾਰ ਦੀ ਰਚਨਾ ਕਰ ਦਿੱਤੀ ਹੈ।
ततो आपे आप निरंकार है ना ओपत होई।
के इस तरह जदो रब ने ए मता पाया ए कुछ भी नहीं सी तदहु आपे आप परमात्मा अपने आपे विच आप ही संसार दे उते मौजूद सी ते पासे कहिंदे ओ परमात्मा ने हुक्म कीता निरंकार है ना ओपत होई ते परमात्मा दे हुक्म तो बिना ए धरती दी उत्पत्ति ना हो सकी। परमात्मा नू पाया चंगा लग्या ते उन्हें आप ही संसार दी उत्पत्ति कर दिती है।
ज्यों तिस भावै तिवै करे तिस बिन अवर ना कोई।
सात संगत फिर जिस परमात्मा ने संसार दी रचना कीती है उसे परमात्मा ने संसार दे अंदर अपना हुक्म सारे पासे वरताया हुआ है। हुण ज्यों ज्यों तेरा हुक्म तिवै त्यों होवना जह जह रखे आप तह जाए खड़ोवन। जिमें परमात्मा नू पाया जल ते थल कर थल ते कूआ ऊप ते मेर करावै धरती ते आकाश चढ़ावै चढ़े आकाश गिरावै ए ते हुण जिमें जिमें फिर परमात्मा दा हुक्म हुंदा उसे तरह संसार दे जीव कार करदे ने क्योंकि सगल समगरी तुमरै सूतर धारी तुम ते होए सो आग्याकारी। सारा संसार परमात्मा दे सूतर दे विच परोया होया है ते जिमें जिमें परमात्मा नू चंगा लगदा उसे तरह ये धरती की उत्पत्ति दे लोग संसार ते कार विहार करदे ने। सारा संसार एक निरंकार की डोरी दे विच एक निरंकार के हुक्म दे विच परोया होया है। जिथे आपां गुरु साहब जी के अमृतमई उपदेश की विचार की सांझ पाई है उत्थे अखरी अर्थ केवल ते केवल लड़ीवार शब्द आप जी के नाल सांझे करने ने। आओ लड़ीवार शब्द विचार दी नल जुड़ना करिए जी।
माली गौड़ा महला पंजवा दो पदे।
माली गौड़ा राग दे अंदर पंचम पातशाह शहीदां दे सरताज धन गुरु अर्जन साहब जी के मुबारक मुख तो उचारण किया होया ये शब्द है अते शब्द दे दो पदे हन।
एक ओंकार सतगुर प्रसाद।
आरंभ विच मूल मंत्र दा संखेप रूप आया जिहदा भाव अर्थ के अकाल पुरख वाहिगुरु परमेश्वर एक है अते गुरु दी कृपा दे नाल ही उस परमात्मा दे नाल सांझ बनाई जा सकदी है।
हर समरथ की शरणा।
धन गुरु अर्जन देव महाराज जी बड़े प्यारे बचन बख्शिश कर रहे हैं कि मैं उस परमात्मा की शरण दे विच हाँ जेड़ा हरि सारा कुछ करन दी समरथ है। भाव कि जेड़ा परमात्मा सारा कुछ संसार ते करन दे योग है मैं उस परमात्मा की शरण विच आया हाँ। सिंह शरण कत जाइए जो जंबक ग्रस है। ऐसे लोगों की शरण विच क्यों जाइए जे शेर दे कोल हुंदिया होया भी गिदड़ा दा डर खा जावे फिर शेर दी शरण विच आउण दा की फायदा। इंज कह दईए जे परमात्मा दी शरण विच आया गुरु दे चरणा विच आया भी डर लगा रहे धागियां दा तबीतां दा ते फिर गुरु दे चरणा विच आउण दा की फायदा। जे गुरु दे चरणा विच आ के भी अंगूठियां ते पाउण वाले नग बनणे ने ते फिर गुरु दे चरणा विच आउण दा की फायदा। साडा भी इदां दा गुरु ते भरोसा होना चाहीदा है कि हरी परमात्मा जेड़ा है ना उह सारा कुछ करन दी समर्थ है।
जियो पिंड धन रास मेरी प्रभ एक कारण करना।
धन गुरु अर्जन देव महाराज जी बचन बख्शिश कर रहे हैं जियो पिंड धन रास मेरी मेरे वास्ते सारा कुछ ही गुरु है सारा कुछ ही परमेश्वर है। मेरी रास पूंजी भी परमात्मा ही है। इंज कह दईए कि मेरे वास्ते कीमती धन कीमती खजाना कीमती गहना सारा कुछ एक निरंकार है प्रभ एक कारण करना अते सारा कुछ करन वाला एक परमेश्वर है एक निरंकार है क्योंकि सबना जीयां का एक दाता सो मैं विसरना जाई। पासे कहन कि सारा कुछ करन वाला परमेश्वर है। ठहराओ दे के गुरु साहब जी अगे बचन बख्शिश कर रहे हन।
रहाओ सिमर सिमर सदा सुख पाईऐ जीवन का मूल।
पासे कहन के ऐसे निरंकार दे चरणा दे विच सिमर सिमर के सदा ही सुख पाउणा चाहीदा। जीवन दा असली मूल सिद्धांत ही ऐसे परमात्मा दे चरणा दे नाल जुड़िया समझ आ सकदा है। जीवन जीवना कीवें है ये ढंग तरीका परमात्मा दे चरणा विच आके सिमरन दे द्वारा प्राप्त हो सकदा है, क्योंकि सिमरो सिमर सिमर सुख पावो, कल कलेश तन माहे बटावो, दुख रोग संताप उतरे सुनी सच्ची बाणी। एदा जीवन दा मूल की है, सिद्धांत की है, संसार ते आउण दा कारण की है, ये सारा कुछ गुरु दे चरणा विच आके ही प्राप्त हुंदा है।
रव रहिया सरबत ठाई सुख मो अस्थूल।
इस तरह धन गुरु अर्जन साहिब महाराज जी बचन बख्शिश कर रहे हैं कि ऐसा निरंकार परमेश्वर जिहड़ा रव रहिया सरबत ठाई सुख मो अस्थूल, वह परमात्मा सुचे समुचे संसार दे विच रमिया होया, कदे सूखम है ते कदे अस्थूल है, किते छोटा ते किते बहुत वड्डा है। चिंती ते कुंचर अस्थूला, सब पर कृपा दृष्ट कर पूला। वो परमात्मा किते कीड़ी दे अंदर है ते किते हाथी दे अंदर है, भाव के वो हरेक तरह हरेक तरीके द्वारा संसार ते समाया हुआ है।
आल जाल बेकार तज सब हर गुना नित गाओ।
इस करके धन गुरु अर्जन साहिब जी बचन बख्शिश कर रहे हैं कि ऐसे निरंकार परमेश्वर दी चरणा दी नाल जुड़न वास्ते सानू आल जाल बेकार तज सब, ए आल जाल तो भाव है कि ए दुनिया दे झमेले ते दुनिया दे झंझट छड के आ जिहड़ा आल जाल असी संसारिक जीवां ने मोह माया दा अपने नाल जुड़िया होया है ना, इहनू सब नू छड के विकारां नू छड के पातशाह कहिंदे सानू ते नेता प्रति ऐसे निरंकार दे गुण गायन करने चाहीदे हन।
कर जोड़ नानक दान मांगै देहो अपना नाओ।
अखीर ते आके धन गुरु अर्जन साहिब महाराज जी बचन बख्शिश कर रहे हन, हे परमेश्वर जी मैं आप जी दे चरणा दे विच आप जी दे मूहरे कर जोड़, कर कहिंदे ने हत्थां नूं, जोड़ कहिंदे ने जोड़ लैणा, कहिंदे रब जी मैं आप जी दे चरणा विच हथ जोड़ के एक दान मंग रहा, वह दान केड़ा है, हर गुणा नित गाऊं। पातशाह कहिंदे देहो अपना नाऊं, हे रब जी मैं हथ जोड़ के तुहाडे तो एक दात मंग रहा, वह दात केड़ी है कि देहो अपना नाऊं, विसर नाही दातार अपना नाम देहो, गुण गावां दिन रात नानक चाओ एहो। किते एदां दा चा असी भी अपने अंदर पैदा कर लईए, जिवें धन गुरु अर्जन साहिब जी कह रहे ने कि कर जोड़ नानक दान मंगै, मैं नानक रब जी आप जी दे कोलो हथ जोड़ के एक दान मंग रहा कि देहो अपना नाम, मैनू अपने नाम दी दात दे दिओ ਤਾਂ ਕਿ ਮੇਰਾ ਇਹ ਸੰਸਾਰ ਤੇ ਜੀਵਨ ਸਫਲ ਹੋ ਜਾਵੇ। ਮੰਗ ਨਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ। ਇੱਦਾਂ ਸਾਨੂੰ ਸਾਰਿਆਂ ਨੂੰ ਹਰੀ ਦੇ ਘਰ ਵਿੱਚੋਂ ਰੱਬ ਦੇ ਘਰ ਵਿੱਚੋਂ ਆ ਕੇ ਦਾਨਾ ਸਿਰ ਦਾਨ ਨਾਮ ਦਾਨ ਇਸ ਦਾਨ ਦੀ ਦਾਤ ਗੁਰੂ ਦੇ ਕੋਲੋਂ ਆ ਕੇ ਮੰਗਣੀ ਚਾਹੀਦੀ ਹੈ ਤਾਂ ਕਿ ਸਾਡਾ ਸੰਸਾਰਿਕ ਜੀਵਾਂ ਦਾ ਜੀਵਨ ਸਫਲ ਹੋ ਸਕੇ। ਜਿੱਥੇ ਆਪਾਂ ਅੰਮ੍ਰਿਤਮਈ ਵਚਨ ਗੁਰੂ ਸਾਹਿਬ ਜੀ ਦੇ ਹੁਕਮ ਦੀ ਵਿਚਾਰ ਸਾਂਝੀ ਕੀਤੀ ਹੈ, ਉੱਥੇ ਲੜੀਵਾਰ ਗੁਰਸ਼ਬਦ ਦੀ ਵਿਚਾਰ ਦੀ ਵੀ ਸਾਂਝ ਪਾਈ ਹੈ। ਬਹੁਤ ਬਹੁਤ ਧੰਨਵਾਦ ਹੈ ਗੁਰੂ ਕੀਆਂ ਪਿਆਰੀਆਂ ਸੰਗਤਾਂ ਦਾ, ਜਿਨ੍ਹਾਂ ਬੜੇ ਹੀ ਪਿਆਰ ਵਿੱਚ ਭਿੱਜ ਕੇ ਮੇਰੇ ਸਾਹਿਬ ਜੀ ਦੇ ਮੁਬਾਰਕ ਚਰਨਾਂ ਦੀਆਂ ਹਾਜ਼ਰੀਆਂ ਭਰੀਆਂ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਧਰਮ ਪ੍ਰਚਾਰ ਕਮੇਟੀ ਨੇ ਇੱਕ ਵਿਸ਼ੇਸ਼ ਉਪਰਾਲਾ ਕਰਕੇ ਮੱਧ ਪ੍ਰਦੇਸ਼ ਉਜੈਨ ਵਿਖੇ, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਸਟੇਟ ਦਾ ਇੱਕ ਪ੍ਰਚਾਰ ਕੇਂਦਰ ਸਥਾਪਿਤ ਕੀਤਾ ਹੈ, ਜਿੱਥੇ ਧਰਮ ਪ੍ਰਚਾਰ ਦੀਆਂ ਸਰਗਰਮੀਆਂ ਧਰਮ ਪ੍ਰਚਾਰ ਕਮੇਟੀ ਵੱਲੋਂ ਹੋਰ ਸਰਗਰਮ ਕੀਤੀਆਂ ਗਈਆਂ ਨੇ, 10 ਦੀਆਂ ਉੱਥੇ ਸੇਵਾਵਾਂ ਲਗਾਈਆਂ ਗਈਆਂ ਨੇ। ਧੰਨਵਾਦ ਕਰਦੇ ਹਾਂ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਹੁਣਾਂ ਦਾ, ਹੈੱਡ ਗ੍ਰੰਥੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦਾ, ਜਿਨ੍ਹਾਂ ਨੇ ਵਿਸ਼ੇਸ਼ ਉਪਰਾਲਾ ਕਰਕੇ ਆਪ ਸੰਗਤਾਂ ਦੇ ਦੀਦਾਰ ਕਰਨ ਦਾ ਸੁਭਾਗ ਬਖਸ਼ਿਸ਼ ਕਰਕੇ ਨਿਵਾਜਿਆ। ਕੋਟਾਨਕੋਟ ਸ਼ੁਕਰਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਦੀ ਕਿਰਪਾ ਦੇ ਸਦਕਾ ਸ਼ਬਦ ਵਿਚਾਰ ਦੀ ਸਾਂਝ ਪਾਉਣ ਦਾ ਸੁਭਾਗ ਪ੍ਰਾਪਤ ਹੋਇਆ। ਆਓ ਸ਼ਬਦ ਦੀਆਂ ਆਖਰੀ ਪੰਕਤੀਆਂ ਪੜ੍ਹ ਕੇ ਵਿਚਾਰ ਦੀ ਸੰਪੂਰਨਤਾ ਕਰੀਏ ਜੀ।
ਆਲ ਜਾਲ ਬਿਕਾਰ ਤਜ ਸਭ ਹਰ ਗੁਣਾ ਨਿਤ ਗਾਓ, ਕਰ ਜੋੜ ਨਾਨਕ ਦਾਨ ਮੰਗੈ ਦੇਹੋ ਆਪਣਾ ਨਾਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।